सतनाम करता पुरख निर्भो निर्वैर अकाल मूरत अजूनी सैभं गुर प्रसाद जप आदि सच जोगादि सच खैती सच नानक खुशी भी सच काम क्रोध लोभ झूठ निंदा इनते आप छड़ावह एह पीतर ते इनको डारो आपन निकट बुलावह अपनी विद आप जनावह हर जन मंगल गावह बिसर नाही कब हुही आते एह विद मन में पावह गुर पूरा पीत्यो वड भागी जन नानक कतह ना जावह ना खौ जति सति नहीं पड़या मूरख मुगदा जन्म पया परणवत नानक तिनकी शरणा जिन तो नाही विसरया परणवत नानक तिनकी शरणा जिन तो नाही विसरया परम सम्मान योग चवर शतर तख दे मालिक जुगह जुग अटल साहिब सतगुरु श्री गुरु ग्रंथ साहिब महाराज जी दी पावन पवित्र खजूरी अंदर सोभाए मान खोए बैठे गुरमुख प्यारे सतसंगी जनों अमृत बचना दा सोदर रह राज साहब जी दा पाठ और उस तो उपरंत हजूर दे अमृत बचन कीर्तन रूप अंदर आप जी ने सरवण कीते ने आओ अपने ख्यालां नू संकोच दे होए अंतरमुख हो कल दी जो आपां एक विचार दी लड़ी आरंभ कीती है उहदे वल थोड़ा जिहा आपां पंछी चात जरूर पा लईए कल आप जी दे चरणां विच बेनती कीती सी कि आखिर इस शरीर नू धारण करन दा कोई मकसद है ते संपूर्णता कीती सी कि आपां केवल इंद्रियां दे रस विच मस्त हो के शरीर दी बाजमुखी क्रिया तक सीमित हां ਪਰ ਹਕੀਕਤ ਵਿੱਚ ਇਹ ਪਤਾ ਹੀ ਨਹੀਂ ਕਿ ਇੱਕ ਦਿਨ ਇਸ ਸਰੀਰ ਨੂੰ, ਇਸ ਚੋਲੇ ਨੂੰ ਤਿਆਗ ਕੇ ਜੀਵ ਆਤਮਾ ਨੇ ਜਾਣਾ ਹੈ, ਤੇ ਫਿਰ ਇਸ ਜਿੰਦ ਦਾ ਸਹਾਰਾ ਕੌਣ ਬਣੇਗਾ, ਇਸ ਜਿੰਦ ਦਾ ਆਸਰਾ ਕੌਣ ਹੋਵੇਗਾ। ਤੇ ਸੰਪੂਰਨਤਾ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਕੇਵਲ ਇੱਕ ਸਤਿਗੁਰੂ ਹੈ ਜਿਸ ਦਾ ਸ਼ਬਦ ਸਾਡੀ ਜਿੰਦ ਦੇ ਨਾਲ ਜਾਂਦਾ ਹੈ, ਬਾਕੀ ਸਰੀਰ ਨਾਲ ਤੁਰਨ ਵਾਲਿਆਂ ਦਾ ਕਾਫਲਾ ਬਹੁਤ ਜਿਉਂਦਿਆਂ ਵੀ ਮਿਲਦਾ ਹੈ, ਮਰਨ ਤੋਂ ਬਾਅਦ ਵੀ ਲੋਕ ਨਾਲ ਚੱਲਦੇ ਨੇ। ਪਰ ਇੱਕ ਬੇਨਤੀ ਆਰੰਭ ਵਿੱਚ ਕਰਦਿਆਂ, ਕਈ ਵਾਰੀ ਇਸ ਭਰਮ ਵਿੱਚ ਆਪਾਂ ਰਹਿ ਜਾਂਦੇ ਹਾਂ ਕਿ ਕੋਈ ਆਦਮੀ ਚਲਾਣਾ ਕਰਦਾ ਹੈ ਤੇ ਉਸ ਦੀ ਅਰਥੀ ਨਾਲ ਲੋਕਾਂ ਦੀ ਗਿਣਤੀ ਬਹੁਤ ਹੁੰਦੀ, ਕਈ ਵਾਰੀ ਉਹਦੇ ਭੋਗ ਤੇ ਲੋਕਾਂ ਦੀ ਗਿਣਤੀ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹੋ ਜਾਏਗੀ, ਤੇ ਆਪਾਂ ਸਹਿਜ ਸੁਭਾਏ ਕਹਿ ਦਿੰਦੇ ਹਾਂ ਕਿ ਜਿਸ ਬੰਦੇ ਦੇ ਭੋਗ ਤੇ ਜਿਸ ਬੰਦੇ ਦੀ ਅਰਥੀ ਨਾਲ ਲੱਖਾਂ ਬੰਦੇ ਚੱਲੇ ਹੋਣ, ਆਖਰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਹੀ ਗਿਆ ਹੋਣਾ, ਕਿਉਂਕਿ ਇਹ ਇਕੱਠ ਦੱਸਦਾ ਪਿਆ ਕਿ ਇਸ ਬੰਦੇ ਦੀ ਕਿੰਨੀ ਕੁ ਬਣੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੜਾ ਸਪਸ਼ਟ ਬਚਨ ਕਿਹਾ, ਕਹਿਣ ਲੱਗੇ ਇਸ ਭਰਮ ਨੂੰ ਆਪਣੇ ਮਨ ਵਿੱਚ ਨਾ ਪਾਲੀ ਕਿ ਲੋਕਾਂ ਦੀ ਗਿਣਤੀ ਪਿੱਛੇ ਹੋਵੇ ਤੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਈਦਾ। ਸਾਹਿਬ ਨੇ ਇੱਕੋ ਤੁਕ ਵਿੱਚ ਗੱਲ ਮੁਕਾ ਦਿੱਤੀ, ਕਹਿਣ ਲੱਗੇ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੈ, ਤੇ ਇੰਨੀ ਵੱਡੀ ਰੱਬ ਦੀ ਰਹਿਮਤ ਹੋਵੇ, ਉਮਰ ਵੀ ਥੋੜੀ ਨਹੀਂ। ਸਾਹਿਬ ਨੇ ਜਦੋਂ ਉਮਰ ਦੀ ਗਿਣਤੀ ਕੀਤੀ ਤੇ ਸ਼ਬਦ ਵਰਤੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੈ। ਪਰ ਪਿਆਰਿਓ ਕਿ ਚੰਗਾ ਨਾਂ ਵਾਹ 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 ਕਰਾਨ ਨਾਲ ਹੀ ਪ੍ਰਭੂ ਪ੍ਰਵਾਨ ਕਰ ਲੈਂਦਾ। ਸਾਹਿਬ ਕਹਿਣ ਲੱਗੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ, ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਜੇ ਪ੍ਰਵਾਨ ਨਹੀਂ ਤੇ ਸੱਜਣਾ ਕਿਸੇ ਨੇ ਤੇਰੀ ਵਾਤ ਨਹੀਂ ਪੁੱਛਣੀ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਕੱਲ ਇਹ ਉਪਦੇਸ਼ ਕੀਤਾ ਸੀ ਕਿ ਗੁਰੂ ਤੋਂ ਬਿਨਾਂ ਜੀਵ ਆਤਮਾ ਦਾ ਉਧਾਰ ਨਹੀਂ। ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ ਕਿ ਗੁਰੂ ਕੈਸਾ ਚਾਹੀਦਾ ਹੈ, ਕਿਉਂਕਿ ਜਦੋਂ ਸ਼ਬਦ ਗੁਰੂ ਧਾਰਨ ਕਰਨ ਲਈ ਆਉਂਦਾ ਹੈ, ਕਈ ਵਾਰੀ ਸਾਡੇ ਸੱਜਣ ਇਹ ਵੀ ਸ਼ਬਦ ਕਹਿ ਦਿੰਦੇ ਨੇ ਜਿਹੜੇ ਕੇਵਲ ਦੰਭ ਭੇਖ ਪਖੰਡ ਤੱਕ ਸੀਮਤ ਨੇ। ਮੈਂ ਆਰੰਭ ਵਿੱਚ ਅਰਜ਼ ਕਰਦਿਆਂ ਕਿ ਕਿਸੇ ਤੇ ਕਟਾਕਸ਼, ਕਿਸੇ ਤੇ ਤਰਕ ਨਹੀਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਈ ਵਾਰੀ ਇਹ ਭਰਮ ਪਾ ਲੈਂਦੇ ਹਾਂ ਕਿ ਜਿਹੜੀ ਗੁਰੂ ਧਾਰਨ ਕਰਨ ਦੀ ਗੱਲ ਕਹੀ ਇਹ ਸ਼ਾਇਦ ਸਾਡੇ ਗੁਰੂ ਤੇ ਲਾਗੂ ਹੁੰਦੀ ਹੈ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਹੀ ਕਹਿੰਦਾ ਹੈ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ ਹੈ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ, ਤੇ ਅਰਦਾਸ ਕਰੀਏ ਮੇਰੇ ਦਾਤਾ ਜੀ ਕਿਰਪਾ ਕਰੋ, ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ, ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ ਕਿ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਹ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਹੋ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ, ਇੱਥੇ ਸ਼ਬਦ ਨੀ ਇਹ ਨੀ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਨਾਈ, ਹਜ਼ੂਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਇਹ ਜਨਾਈ। ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ। कि मेरे परमात्मा वाहगुरु ने मेनू एक गल की सोझी दिती। की सोझी दिती? कहन लगे बिन गुर मुक्त ना पाईए। भाई प्रभु ने गल समझा दिती कि गुरु तो बिना मुक्ति नहीं, गुरु ही तेरा मुक्ति दाता है। हुण सवाल उठिया भी गुरु कौन हुंदा है? ते एक बेनती करा, असल विच बाणी विच गुरु, गुर, सतगुरु ते सतगुर शब्द बड़ी वरी आया है। हुण हजूर नूं पुछिए भी गुरु कौन हुंदा है? ए दो अखरां नाल बनिया है। असल विच गुरु शब्द ही ऐसा भावपूर्त है कि अपने आप विच गुरु शब्द बड़ी वड्डी रमज समो के बैठा है। जिहड़ा असीं शब्द गुरु पढ़ने हां, इहदी उत्पत्ति इह शब्द की होंद आई है संस्कृत की ग्री धातु विचों इह पैदा होया है। दो अखरां नाल इह शब्द बनिया है, एक है गो ते दूसरा है रूह। गो का अर्थ अखरी हुंदा है हनेरा, ते रूह का अर्थ हुंदा है चानण। गुरु का अखरी अर्थ ही यह है कि जिहड़ा साडे अंदर दे हनेरे नूं खत्म करके चानण का चिराग बाल देवे, शब्द का दीपक बाल देवे, असल विच ओ गुरु है। ते अगली बेनती करा, हुण गुरु ग्रंथ साहिब जी नूं पुछिए महाराज कि केड़ा गुरु हुंदा है, गुरु की परिभाषा की है। मैं तीन चार प्रमाण दे के इस तो अगे तुरना अमृत दे विषय वल, क्योंकि ये गल नखेड़नी अत लाजमी है। असी भरम कई सज्जन पार लेंदे ने कि जो ये शब्द गुरु ग्रंथ साहिब विच कहे ये साडे गुरु लई कहे होणगे, ते शब्दां दी लोक दुर्व अर्थ अपने ढंग नाल करके यतन करदे ने कि शब्दां दे राही सिद्ध करिएगी जो गुरु ग्रंथ साहिब कहिंदा है साडा ही गुरु। इस तरह दा हजूर नूं पुछिया ते दातार ने गुरु की परिभाषा विच पहला बचन कहा है, कहन लगे जिस मिलिया मन होए आनंद सो सतगुर कही है। कि जिस नूं मिलन दे नाल अंदर नूं आनंद मिलदा होवे, अंदर नूं खेड़ा मिलदा होवे, ते आनंद दा अखरी अर्थ पिछली बारी भी अर्ज कीता सी, आनंद दा अर्थ केवल कुछ समय दी वक्ती खुशी नहीं, आनंद दा अर्थ थोड़े समय दा अंदर दा खेड़ा नहीं। असल विच आनंद दा अर्थ है वे कि जदो गुरु कृपा करके अंदर दे औगुणा नूं कट देवे, अंदर ज्ञान दा सुरमा दे देवे, ते ओदी कृपा नाल शब्द दी कमाई करके इन्ना कु दम आ जाए कि बंदे दी जबान विचों निकले हुए शब्द लोक ते परलोक सच्चे हो जान, सच जानो, इस अवस्था नूं आनंद किया जांदा है। साहिब ने कहा कि जिस मिलिया मन होए आनंद सो सतगुर कही है। केड़ा आनंद? उथे हजूर ने बाणी विच कह आनंद आनंद सब को कह। अगली तो के आनंद गुरु ते जानिया कि गुरु नूं मिलके आनंद हुंदा, गुरु है ही ओ जिन्हों मिलके आनंद आवे। हुण इत्थे आनंद दे अर्थ दो चरिया खुशी खुशी नहीं। मैं फिर बेनती करदिआं, मान लो कोई मनुख गुरु नूं मिलदा है, आम देहधारी किसे नूं, ते उहदे घर पुत्तर नहीं, रब ने मेहर कीती पुत्तर हो गया, कहिंदा देखो जी जिहड़ा बाणी भी शब्द आया गुरु नूं मिलके आनंद हुंदा है, मेरे घर पुत्तर आया ते आनंद आ गया, मेरे घर पैसे आए ते आनंद आ गया। नहीं गुरमुखो, आनंद की परिभाषा केवल पुत्र धीआं समगरी जां ऐश वर्ज नहीं, आनंद असल विच अंदर दी एक अवस्था है जिहड़ा गुरु तों मिलदा है। साहिब ने शब्द वरते आनंद आनंद सब को कह। आनंद गुरु ते जाणिया, जाणिया आनंद सदा गुर ते, किरपा करे प्यारिया कर किरपा किल वेख कटे। गुरु होवे जिहड़ा किरपा करके अंदर दे पाप खत्म कर देवे, कर किरपा किल वी कटे, ज्ञान अंजन सारिया अंदरों जिनका मोह टुटा। गुरु ओ है जिहड़ा बंदे दे अंदर दे मोह नूं तोड़ देवे, अंदर दियां वकारां दियां तंदां तोड़ देवे, अंदरों जिनका मोह टुटा। तिनका शब्द सच्चा सवारिया। साहिब कहन लगे कह नानक एहो आनंद है, आनंद गुरु ते जाणिया। किन्ने असल विच आनंद देवे कि अंदर दे पाप खत्म हो जाण, अंदर ज्ञान दा चानण हो जाए। मैं बेनती कर रहा कि गुरु कौन है? साहिब ने पहला प्रमाण दिता कि जिस मिलिया मन होए आनंद सो सतगुर कही है। मन की दुविधा बिरस जाहे, जिन्हों मिलके अंदर दी दुपांति द्वैश खत्म हो जाए, हर परम पद लई है ओ है गुरु। होर सुखैन तरीके न समझना होवे ते मेरे दातार जी दे अमृत बचन आप सुखमनी साहिब जी दा पाठ कर दे, ਜਿਹੜੇ ਸੱਜਣ ਨਹੀਂ ਕਰਦੇ ਉਹ ਵੀ ਜ਼ਰੂਰ ਯਤਨ ਕਰਨ ਕਿ ਗੁਰੂ ਅਰਜੁਨ ਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨ ਦਾ। ਹਜ਼ੂਰ ਨੇ ਇੱਕ ਸਲੋਕ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸੱਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨ੍ਹੇ ਸੱਤ ਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ, ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਨ੍ਹੇ ਸੱਤ ਪੁਰਖ ਨੂੰ ਜਾਣ ਲਿਆ ਹੈ। ਸੱਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵੀ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ। ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ। ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਹਤਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ, ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ। ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ। ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਉਂ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣਾ ਨਾ ਅਲੂਣੀ ਸਿਲ ਚਟਣਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ। ਪੂਰਾ ਗੁਰੂ ਮੰਗਤਾ ਨਹੀਂ, ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਪਾਈ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟਾ ਪਾਏ ਵੇਖੇ ਲੋਕ ਸਹਿ ਕਰ ਜਾਏ ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ। ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਉਹ ਗੁਰੂ ਨਹੀਂ। ਧਿਆਨ ਦਿਓ, ਇੱਕ ਹੋਰ ਮੈਂ ਬੇਨਤੀ ਕਰਦੇ ਹਾਂ। ਦੇਖੋ ਜੋ ਸਤਿਗੁਰੂ ਹੈ ਨਾ ਉਹ ਬੇਮੁਹਤਾਜ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ ਹੋ ਸਕਦਾ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਕੱਲ ਪ੍ਰਕਰਨ ਚੱਲਿਆ ਸੀ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ, ਕਿਤੇ ਕੋਈ ਭਰਮ ਪਾ ਲੈ ਕੇ ਸਾਡੇ ਗੁਰੂ ਦੀ ਗੱਲ ਕਹੀ। ਗੁਰਦਾਤਾ ਦੂਸਰਾ ਸ਼ਬਦ, ਗੁਰ ਖਿਵੈ ਘਰ, ਗੁਰੂ ਠੰਡ ਦਾ ਘਰ ਹੈ, ਉਹਦੇ ਕੋਲ ਇੰਨੀ ਸ਼ੀਤਲਤਾ ਹੈ ਕਿ ਜਦੋਂ ਕੋਈ ਗੁਰੂ ਸ਼ਬਦ ਹੀ ਕਹਿੰਦਾ ਤੇ ਅੰਦਰ ਨੂੰ ਸਕੂਨ ਮਿਲਦਾ ਹੈ। ਸਾਹਿਬ ਨੇ ਤੀਜਾ ਸ਼ਬਦ ਵਰਤਿਆ ਕਿ ਗੁਰੂ ਦੀਵੇ ਦੀ ਤਰ੍ਹਾਂ ਹੈ, ਇੱਕ ਦੀਵਾ ਹੋਵੇ ਜਗਦਾ ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਹੋਏ ਦੀਵੇ ਲੈ ਆਓ ਤੇ ਉਸ ਦੀਵੇ ਬਲ ਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ ਤੇ ਜਿਹੜੇ ਉਹਦੇ ਤੋਂ ਬਲਦੇ ਨੇ ਉਹਨਾਂ ਨੂੰ ਗੁਰੂ ਕਹਿੰਦਾ ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ ਹੋ। ਸੱਚ ਜਾਣੋ, ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਧਿਆਨ ਦਿਆ ਜੀ, ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਸਾਡੀ ਇਸ ਗੱਲ ਦਾ ਉੱਤਰ ਬੜਾ ਸੋਹਣਾ ਦਿੱਤਾ ਤੇ ਮੈਂ ਆਰੰਭ ਚਰਜ ਕੀਤੀ ਕਿ ਗੁਰੂ ਦੇ ਬਚਨਾਂ ਨੂੰ ਲੁਕਾਣਾ ਵੀ ਬੰਦੇ ਲਈ ਪਾਪ ਹੈ। ਜੋ ਸਤਿਗੁਰੂ ਦਾ ਸ਼ਬਦ ਹੈ ਕਿ ਜੇ ਸੋਚੀਏ ਵੀ ਦੁਨੀਆਂ ਨਾਲ ਨਾਰਾਜ਼ ਹੋ ਜਾਏ, ਦੇਖੋ ਦੁਨੀਆਂ ਕਦੀ ਵੀ ਸਾਰੀ ਕਿਸੇ ਉੱਤੇ ਪਰੇਸ਼ਾਨ ਨਹੀਂ ਜੀ ਹੁੰਦੀ, ਸੁਭਾਅ ਹੀ ਲੋਕਾਂ ਦਾ ਇਹ ਵੀ। ਦੇਖੋ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਜਿਹੜੇ ਕਹਿੰਦੇ ਨੇ ਲਓ ਜੀ ਇੱਥੇ ਵੀ ਗੁਰੂ ਕੇਵਲ ਰੱਬ ਦੀ ਗੱਲ ਕਰਦੇ ਨੂੰ ਫਿਰਕਾ ਪ੍ਰਸਤੀ ਨਾ ਸਮਝਿਓ। ਕਹਿਣ ਲੱਗੇ ਸਾਡਾ ਗੁਰੂ ਵੀ ਤਾਂ ਰੱਬ ਦੀ ਗੱਲ ਹੀ ਕਰਦਾ ਪਿਆ ਨਾ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਰੱਬ ਦੀ ਗੱਲ ਗੱਲ ਕਰਨ ਵਿੱਚ ਬੜਾ ਅੰਤਰ ਹੈ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ ਨੇ ਸਿਰਫ ਇੱਕ ਗੱਲ ਨੂੰ ਸਮਝਾਉਣ ਲਈ ਕਿ ਸਮਰੱਥ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭਾਈ ਜੀ ਸ਼ਬਦ ਵਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਦੇਖੋ ਅੰਬ ਦਾ ਇੱਕ ਰੁੱਖ ਹੈ, ਹੁਣ ਉਸ ਦੀ ਇੱਕ ਟਾਹਣੀ ਦੇ ਉੱਤੇ ਅੰਬ ਲੱਗਾ ਹੈ ਜਿਹੜਾ ਬਿਲਕੁਲ ਪੱਕ ਚੁੱਕਾ ਹੈ। ਹੁਣ ਉਸੇ ਅੰਬ ਦੀ ਟਾਹਣੀ ਤੇ ਨਿੱਕੀ ਜੀ ਇੱਕ ਕੱਚੀ ਅੰਬੀ ਲੱਗੀ ਹੈ। ਹੁਣ ਪੱਕੇ ਹੋਏ ਅੰਬ ਤੇ ਕੱਚੀ ਅੰਬੀ ਦੇ ਸਵਾਦ ਵਿੱਚ ਅੰਤਰ ਨਹੀਂ? ਭਾਈ ਗੁਰਦਾਸ ਕਹਿੰਦੇ ਨੇ ਕੱਚੇ ਫਲ ਨੂੰ ਤੋੜ ਕੇ ਦੇਖੋਗੇ ਤੇ ਉਹਦੇ ਵਿੱਚੋਂ ਖਟਾਸ ਤੇ ਕੜਵਾਪਨ ਪ੍ਰਤੀਤ ਹੋਵੇਗਾ, ਤੇ ਜੇ ਕਿਤੇ ਪੱਕੇ ਹੋਏ ਨੂੰ ਤੁਸੀਂ ਤੋੜ ਕੇ ਦੇਖੋਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਵੇਗਾ। ਜੇ ਆਪਾਂ ਕਹਿ ਦਈਏ ਲਓ ਜੀ ਟਾਹਣੀ ਤਾਂ ਇੱਕੋ ਨੂੰ, ਰੁੱਖ ਤਾਂ ਇੱਕੋ ਨੂੰ ਲੱਗੇ ਨੇ, ਤੇ ਕੀ ਫਰਕ ਹੈ ਕੱਚੀ ਅੰਬੀ ਤੇ ਪੱਕੇ ਅੰਬ ਵਿੱਚ? ਤੇ ਅੱਗੋਂ ਉੱਤਰ ਮਿਲੇਗਾ ਇਹਨਾਂ ਨੂੰ ਖਾ ਕੇ ਦੱਸੀ, ਫਿਰ ਤੈਨੂੰ ਸਮਝ ਪਏਗਾ ਕਿ ਭਾਵੇਂ ਰੁੱਖ ਇੱਕੋ ਨੂੰ ਲੱਗੇ ਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੀ। ਪੱਕਾ ਅੰਬ ਖਾਇਆ ਅੰਦਰ ਨੂੰ ਰਸ ਮਿਲਦਾ ਹੈ ਤੇ ਕੱਚਾ ਖਾਣ ਨੂੰ ਅੰਦਰ ਕਈ ਵਾਰੀ ਖੇਦ ਪੈਦਾ ਹੋ ਜਾਂਦਾ ਹੈ। ਹੁਣ ਕਹੀਏ ਵੀ ਰੱਬ ਤਾਂ ਇੱਕੋ ਦੀ ਗੱਲ ਕਰਦੇ ਨੇ, ਮੈਂ ਬੇਨਤੀ ਕਰਾਂ ਸਮਰੱਥ ਗੁਰੂ ਪੱਕੇ ਅੰਮ੍ਰਿਤ ਫਲ ਦੀ ਤਰ੍ਹਾਂ ਹੈ ਤੇ ਜਿਹਦੇ ਪੱਲੇ ਕੁਝ ਨਹੀਂ, ਗੱਲ ਤਾਂ ਰਾਮ ਕੀ ਕਰਦਾ ਹੈ ਪਰ ਕੌੜੀ ਅੰਬੀ ਦੀ ਤਰ੍ਹਾਂ ਹੈ। ਫਰਕ ਹੈ ਨਾ ਦੋਨਾਂ ਵਿੱਚ, ਰੁੱਖ ਇੱਕ ਨੂੰ ਲੱਗੇ ਨੇ, ਗੱਲ ਇੱਕੋ ਰੱਬ ਦੀ ਕਰਦੇ ਨੇ। ਭਾਈ ਸਾਹਿਬ ਨੇ ਉਦਾਹਰਨਾਂ ਬੜੀਆਂ ਢੁਕਵੀਆਂ ਲਈਆਂ। ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬੰਦੇ ਦਾ ਸਰੀਰ 5 ਤੱਤਾਂ ਦਾ ਬਣਿਆ। ਸਾਰੇ ਸਰੀਰ 5 ਤੱਤਾਂ ਦੇ ਨੇ, ਬੋਲੀ ਵੱਖ ਹੋ ਸਕਦੀ ਹੈ, ਪਹਿਰਾਵਾ ਵੱਖ ਹੋ ਸਕਦਾ ਪਰ ਤੱਤ ਤਾਂ 5 ਨੇ ਨਾ। ਕਹਿੰਦੇ ਨੇ ਇੱਕ ਬੱਚੇ ਛੋਟੇ ਜਿਹੇ ਨੂੰ ਚੁੱਕ ਕੇ ਉਹਦੇ ਬਾਪ ਦੀ ਗੋਦ ਵਿੱਚੋਂ ਇਹ ਕਹੀਏ ਵੀ ਤੇਰੇ ਬਾਪੂ ਨਾਲੋਂ ਅਕਲ, ਤੇਰੇ ਬਾਪੂ ਨਾਲੋਂ ਧਨ ਤੇਰੇ ਗਵਾਂਢੀ ਕੋਲ ਜ਼ਿਆਦਾ ਹੈ, ਤੇ ਬੇਟਾ ਤੂੰ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਦੀ ਗੋਦ ਵੀ ਸੁੱਖ ਮਾਣ। ਭਾਈ ਸਾਹਿਬ ਕਹਿੰਦੇ ਨੇ ਸਰੀਰ 5 ਤੱਤਾਂ ਦਾ ਹੈ, ਬੋਲੀ ਇੱਕ ਹੋ ਸਕਦੀ ਏ, ਪਰ ਚੇਤੇ ਰੱਖੀਓ ਬੰਦਿਆ ਜਿਹੜਾ ਬਾਪੂ ਦੀ ਗੋਦ ਵਿੱਚ ਬੈਠ ਕੇ ਸੁੱਖ ਮਿਲਦਾ ਉਹ ਕਦੀ ਗਵਾਂਢੀ ਦੀ ਗੋਦ ਵਿੱਚ ਬਹਿ ਕੇ ਆਨੰਦ ਨਹੀਂ ਆਉਂਦਾ। ਪੂਰੇ ਗੁਰੂ ਕੋਲ ਮੈਂ ਸਿਰਫ ਇਸ ਕਰਕੇ ਨਿਖੇੜਾ ਕਰ ਲਈ, ਮਤਾ ਕੋਈ ਭਰਮ ਪਾਲੇ ਵੀ ਸਾਡੇ ਗੁਰੂ ਲਿਖੇ ਸਮਰੱਥ ਗੁਰੂ। ਦੇਖੋ ਪਿਤਾ ਦਾ ਪਿਆਰ ਕਦੀ ਗਵਾਂਢੀ ਤੋਂ ਨਹੀਂ ਮਿਲਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਤਾਂ ਛੱਪੜ ਵਿੱਚ, ਸਰੋਵਰ ਵਿੱਚ, ਝੀਲ ਵਿੱਚ ਵੀ ਹੈ, ਪਰ ਚੇਤੇ ਰੱਖੋ ਪਾਣੀ ਇੱਕ ਬੱਦਲਾਂ ਦੇ ਵਿੱਚ ਵੀ ਹੈ। ਜੇ ਕਹੀਏ ਵੀ ਪਾਣੀ ਤਾਂ ਪਾਣੀ ਹੋਈ ਹੈ, ਉਹ ਵੀ ਰਾਮ ਦੀ ਪ੍ਰਭੂ ਦੀ ਗੱਲ ਕਰਦੇ ਨੇ, ਇੱਥੇ ਵੀ ਰੱਬ ਦੀ ਗੱਲ ਹੁੰਦੀ ਹੈ, ਕੋਈ ਫਰਕ ਨਹੀਂ। ਭਾਈ ਸਾਹਿਬ ਕਹਿੰਦੇ ਨੇ ਫਰਕ ਬਿਲਕੁਲ ਹੈ। ਕਹਿੰਦੇ ਨੇ ਖੂਹ ਦਾ ਪਾਣੀ ਕੁਝ ਕੁ ਲੋਕਾਂ ਦੇ ਕਬਜ਼ੇ ਥੱਲੇ ਹੈ, ਉਹ ਪਹਾੜ ਦੇ ਸਿਖਰ ਨੂੰ ਕਦੀ ਵੀ ਠੰਡਿਆ ਨਹੀਂ ਕਰ ਸਕਦਾ, ਪਰ ਮੇਘ ਦੇ ਪਾਣੀ ਕੋਲ ਇੰਨੀ ਤਾਕਤ ਹੈ ਉਹ ਤਪਦੇ ਹੋਏ ਪਹਾੜਾਂ ਨੂੰ ਵੀ ਠੰਡਿਆ ਕਰ ਸਕਦਾ ਹੈ। ਦੇਖੋ ਸਮਰੱਥ ਗੁਰੂ ਉਹ ਉੱਚੇ ਹੰਕਾਰੀਆਂ ਨੂੰ ਵੀ ਸ਼ਾਂਤ ਕਰ ਸਕਦੇ ਨੇ। ਮੈਂ ਕਹਿੰਦਾ ਕੋਈ ਮਾਈ ਕਾ ਲਾਲ ਹੋਵੇਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੀਸ ਕਰ ਸਕੇ? ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਕਿਹਾ, ਮੈਨੂੰ ਉਹ ਚੇਤੇ ਆ ਗਿਆ, ਉਹਨਾਂ ਦੀਆਂ 2-3 ਤੁਕਾਂ ਨੇ ਕਾਵ ਰਚਨਾ ਦੀਆਂ। ਉਹ ਕਹਿੰਦੇ ਨੇ ਗੁਰੂ ਕਹਾਣਾ ਬੜਾ ਸੌਖਾ ਹੈ, ਮੱਥੇ ਟਿਕਾਣੇ ਬੜੇ ਸੌਖੇ ਨੇ, ਆਪਣੇ ਚੇਲੇ ਵਧਾਣੇ ਬੜੇ ਸੌਖੇ ਨੇ। ਉਹ ਕਹਿੰਦਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਰੱਬ ਦੇ ਮਿੱਠੇ ਗੀਤ ਗਾਏ, ਠੰਡ ਵਿੱਚ ਬੈਠੇ ਰਹੇ, ਪਰ ਕਹਿੰਦੇ ਨੇ ਗੁਰੂ ਦੀ ਰੀਚ ਕਰਨ ਵਾਲਿਓ ਕਦੀ ਤੱਤੀ ਸਲਾਈ ਤੁਹਾਨੂੰ ਲੱਗੇ ਤੇ ਦੇਖਾਂਗੇ ਚੀਕ ਕਿਵੇਂ ਨਿਕਲਦੀ ਏ। ਕਹਿੰਦੇ ਨੇ ਉਹਦੇ ਵੱਲ ਝਾਤੀ ਮਾਰੋ। ਉਹਨਾਂ 3 ਗੱਲਾਂ ਕਹੀਆਂ, ਮੇਰੇ ਅੰਦਰ ਨੂੰ ਨਾ ਟੁੰਬਿਆ। ਉਹ ਕਹਿੰਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕੇਲੀ ਚੌਰ ਨਹੀਂ, ਕੱਲਾ ਹਰਿਮੰਦਰ ਵਿੱਚ ਕੀਰਤਨ ਨਹੀਂ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਕੋਈ ਹੋਵੇਗਾ ਗੁਰੂ ਐਸਾ? ਘਵਾਲ ਮੱਥੇ ਟਿਕਾਣੇ, ਰੁਪਈਏ ਇਕੱਠੇ ਕਰਨੇ, ਚੇਲੇ ਬਣਾਉਣੇ ਕੋਈ ਮੁਸ਼ਕਲ ਨਹੀਂ, ਪਖਾਂਡੇ ਕਿਨ ਵਿੱਚ ਭਰਮ ਜਾਂਦੇ ਨੇ ਲੋਕ, ਸਹਿਬ ਕਿਰਪਾਲੂ ਜੀ ਕਹਿੰਦੇ ਨੇ। ਪਰ ਕਦੀ ਇਹ ਦੇਖੋ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਲ ਸੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ, ਉਹ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸ਼ਬਦ ਉਹਨਾਂ ਵਰਤੇ ਨੇ ਕਿ ਸੀਨਾ ਤਪ ਦਾ ਸੰਸਾਰ ਦਾ ਸਾਰਨੇ ਨੂੰ, ਤਨ ਆਪਣਾ ਸਾਰ ਦਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ ਕੋਈ ਗੁਰੂ ਅਰਜਨ ਸਾਹਿਬ ਵਰਗਾ ਹੋਵੇਗਾ? ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਜਿਹੜੀ ਬੇਨਤੀ ਮੈਂ ਕਰ ਰਿਹਾ, ਪਾਣੀ ਖੂਹ ਦਾ ਵੀ ਏ ਪਰ ਖੂਹ ਦਾ ਪਾਣੀ ਬੱਦਲ ਦਾ ਮੁਕਾਬਲਾ ਨਹੀਂ ਕਰ ਸਕੇਗਾ। ਭਾਈ ਸਾਹਿਬ ਕਹਿੰਦੇ ਨੇ ਚਾਨਣ ਰਾਤ ਨੂੰ ਦੀਵੇ ਵਿੱਚੋਂ ਵੀ ਨਿਕਲਦਾ ਹੈ, ਪਰ ਦੀਵੇ ਦਾ ਚਾਨਣ ਕਦੀ ਸੂਰਜ ਦੇ ਚਾਨਣ ਦਾ ਮੁਕਾਬਲਾ ਨਹੀਂ ਕਰ ਸਕੇਗਾ। ਦੀਵਾ ਕਿਸ ਦਾਇਰੇ ਤੱਕ ਸੀਮਤ ਰਹਿ ਕੇ ਚਾਨਣ ਬਖੇਰਦਾ ਹੈ, ਪਰ ਸੂਰਜ ਤਾਂ ਬਿਨਾਂ ਵਿਤਕਰੇ ਤੋਂ ਸਾਰੀ ਧਰਤੀ ਨੂੰ ਚਾਨਣ ਦਿੰਦਾ ਹੈ। ਗੁਰਮੁਖੋ, ਕੇਵਲ ਪਖੰਡ ਰਹਿ ਕਾਇਮ ਕਰਨਾ, ਮਾਨੋ ਇੱਕ ਦੀਵੇ ਦਾ ਚਾਨਣ ਤੇ ਸੂਰਜ ਦੇ ਚਾਨਣ ਵਿੱਚ ਅੰਤਰ ਨਹੀਂ? ਭਾਈ ਸਾਹਿਬ ਉਹਨਾਂ ਨੇ ਪੰਜਵਾਂ ਪ੍ਰਮਾਣ ਲਿਆ। ਕਹਿਣ ਲੱਗੇ, ਗੁਰੂ ਕੇ ਸਿੱਖਾਂ ਆਮ ਪਲਾਸ ਦੇ ਰੁੱਖ ਵਿੱਚ ਤੇ ਚੰਦਨ ਦੇ ਰੁੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੀ ਕਿ ਜਿਹੜਾ ਸੁਖ ਦੇਖ ਚੰਦਨ ਕੋਲ ਹੈ ਉਹ ਛਿਛਰੇ ਦੇ ਰੁੱਖ ਵਿੱਚ ਨਹੀਂ। ਉਹਨਾਂ ਛੇਵੀਂ ਉਦਾਹਰਨ ਲਈ ਸੀ। ਕਹਿਣ ਲੱਗੇ, ਜਿਹੜੇ ਖਜ਼ਾਨੇ ਸਮੁੰਦਰ ਦੇ ਪਾਣੀ ਵਿੱਚੋਂ ਨਿਕਲਣੇ ਨੇ ਉਹ ਕਦੀ ਛੱਪਣਾ ਵਿੱਚੋਂ ਨਹੀਂ ਨਿਕਲਣੇ। ਜਿਹੜੀ ਪੂਰੀ ਰਹਿਮਤ ਸਮਰੱਥ ਗੁਰੂ ਤੋਂ ਮਿਲਣੀ ਹੈ ਇਹ ਰਹਿਮਤ ਕਿਸੇ ਹੋਰ ਤੋਂ ਮਿਲ ਨਹੀਂ ਸਕਦੀ। ਭਾਈ ਸਾਹਿਬ ਦਾ ਬਿੱਤ ਕਹਿ ਕੇ ਆਪਾਂ ਅੱਗੇ ਤੁਰੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਧ ਕਤ ਪਾਈਐ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਵਾਸ ਨਾ ਪੈਲਾਸ ਮੈਂ ਕਾਈਐ, ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਓ ਢਾਈਐ। ਉਹਦਾ ਅਸਤ ਦਾ ਅਰਥ ਹੁੰਦਾ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਭਟਕ ਲਈ ਬੰਦਿਆਂ, ਸੱਚ ਜਾਣੀ ਪੂਰੇ ਗੁਰੂ ਵਰਗੀ ਰਹਿਮਤ ਹੋਰ ਕਿਤੋਂ ਨਹੀਂ ਹੋ ਮਿਲਣੀ। ਮੈਂ ਇਸ ਕਰਕੇ ਬੇਨਤੀ ਕੀਤੀ, ਉਹ ਸਮਰੱਥ ਸਤਿਗੁਰੂ ਸਾਡੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਆਓ ਇਸ ਤੋਂ ਅੱਗੇ ਹੁਣ ਚੱਲੀਏ ਸ਼ਬਦ ਅੰਮ੍ਰਿਤ ਵੱਲ, ਕਿਉਂਕਿ ਇਸ ਸੰਬੰਧੀ ਵਿਸਤਾਰ ਨਾਲ ਵਿਚਾਰ ਕਰਨੀ ਅਤ ਜ਼ਰੂਰੀ। ਆਪਾਂ ਜਿਤਨੇ ਦਿਨਾਂ ਦੇ ਪੁਰਬ ਮਨਾ ਰਹੇ ਹਾਂ ਤੇ ਮੈਂ ਬੇਨਤੀ ਕਰਾਂਗਾ, ਵਿਚਾਰ ਵੀ ਸਾਰਥਕ ਤਾਂ ਸਮਝਾਂਗੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ। ਜੇ ਬਾਣੀ ਸਤਿਗੁਰੂ ਦੇ ਸ਼ਬਦ ਉੱਤੇ ਭਰੋਸਾ ਹੋਵੇ ਤੇ ਵਿਚਾਰ ਨੂੰ ਸੁਣ ਕੇ ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਲੈ ਲਈਏ। ਹੁਣ ਅੰਮ੍ਰਿਤ ਸ਼ਬਦ ਇਸ ਸੰਬੰਧੀ ਬਾਣੀ ਵਿੱਚੋਂ ਅੰਮ੍ਰਿਤ ਦੀ ਲੋੜ ਕਿਉਂ ਵੇ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਕਿਵੇਂ ਛਕਣਾ ਹੈ, ਨਾਮ ਅੰਮ੍ਰਿਤ ਦੀ ਦਾਤ ਕਿਵੇਂ ਮਿਲਣੀ ਹੈ? ਪਹਿਲੀ ਗੱਲ, ਅੰਮ੍ਰਿਤ ਦਾ ਅਖਰੀ ਅਰਥ ਕੀ ਹੈ? ਇਹਨੂੰ ਸੋਮਰਾ ਸ਼ਬਦ ਵੀ ਵਰਤਿਆ ਜਾਂਦਾ ਹੈ, ਇਹਨੂੰ ਸੁਦਾਰਾ ਸ਼ਬਦ ਵੀ ਵਰਤਿਆ ਜਾਂਦਾ ਹੈ, ਇਸਲਾਮ ਵਿੱਚ ਇਹਨੂੰ ਵੀਰ ਆਬੇ ਹਯਾਤ ਸ਼ਬਦ ਵੀ ਵਰਤਦੇ ਨੇ, ਅਮਰ ਕਰਨ ਵਾਲਾ ਜਲ। ਵੈਸੇ ਅੰਮ੍ਰਿਤ ਦਾ ਅਖਰੀ ਅਰਥ ਹੈ, ਇਹ ਦੋ ਅੱਖਰ ਜਦੋਂ ਆਪਾਂ ਵੱਖ ਵੱਖ ਕਰ ਦਈਏ, ਇਹ ਪਹਿਲਾ ਹੈ, ਇਹਦੇ ਐੜਾ ਅੱਗੇ ਲੱਗਾ ਅੰਮ੍ਰਿਤ। ਹੁਣ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਮ੍ਰਿਤ, ਮ੍ਰਿਤ ਦਾ ਅਖਰੀ ਅਰਥ ਹੁੰਦਾ ਮੌਤ, ਮਰਨਾ। ਐੜਾ ਅੱਗੇ ਲੱਗਾ ਅੰਮ੍ਰਿਤ, ਅੰਮ੍ਰਿਤ ਦਾ ਅਰਥ ਹੈ ਕਿ ਉਹ ਪਵਿੱਤਰ ਦਾਤ ਜਿਹਦੇ ਪੀਣ ਨਾਲ, ਜਿਹਦੇ ਧਾਰਨ ਕਰਨ ਦੇ ਨਾਲ ਬੰਦੇ ਉੱਤੇ ਮੌਤ ਦਾ ਅਸਰ ਵੀ ਕੋਈ ਨਾ ਰਹੇ। ਅੰਮ੍ਰਿਤ ਦਾ ਅਖਰੀ ਅਰਥ ਇਹ ਵੇ, ਹਰ ਬੰਦਾ ਚਾਹੁੰਦਾ ਮੈਂ ਅਮਰ ਹੋਵਾਂ, ਪਰ ਸਤਿਗੁਰੂ ਕਹਿੰਦੇ ਨੇ ਕਿ ਅੰਮ੍ਰਿਤ ਦੇ ਅਰਥਾਂ ਨੂੰ ਸਮਝੀਏ। ਅੰਮ੍ਰਿਤ ਜਿਹੜਾ ਸਾਨੂੰ ਮੌਤ ਦੇ ਡਰ ਤੋਂ ਉੱਪਰ ਚੁੱਕਦਾ, ਸੱਚ ਜਾਣੋ ਉਹ ਅੰਮ੍ਰਿਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਜਿਹੜਾ ਉਹ ਵੱਖ ਵੱਖ ਅਰਥਾਂ ਵਿੱਚ ਆਇਆ ਹੈ, ਤੇ ਮੈਂ ਯਤਨ ਕਰਨਾ ਕਿ ਜਿਤਨੇ ਕੁ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲੇ ਨੇ ਉਹ ਆਪ ਨਾਲ ਜ਼ਰੂਰ ਸਾਂਝੇ ਕਰਨਾ ਕਿ ਕਿਸ ਕਿਸ ਸੰਦਰਭ ਵਿੱਚ, ਕਿਸ ਕਿਸ ਕੰਸੈਪਟ ਵਿੱਚ ਸਤਿਗੁਰੂ ਨੇ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ। ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਨਾਮ ਨਹੀਂ, ਅੰਮ੍ਰਿਤ ਦਾ ਅਰਥ ਕੇਵਲ ਬਾਣੀ ਨੇ ਆਇਆ, ਬਾਣੀ ਤੇ ਨਾਮ ਹੀ, ਪਰ ਇਹ ਬਹੁ ਅਰਥ ਸ਼ਬਦ ਹੈ ਅੰਮ੍ਰਿਤ। ਸਭ ਤੋਂ ਪਹਿਲਾਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦੇ ਨਾਲ ਕਈ ਵਾਰੀ ਗਿਣਤੀ ਵੀ ਆਉਂਦੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੀ। ਧੰਨ ਗੁਰੂ ਅਰਜੁਨ ਸਾਹਿਬ ਜੀ, ਜੇ ਪ੍ਰਸਾਦ ਦਰ ਤੇ ਜਿਸ ਦੀ ਕਿਰਪਾ ਨਾਲ ਤੁਆਮ ਦਿਆ ਜੇ ਗੁਰਮੁਖੋ, ਇਹ ਵਿਸ਼ਾ ਥੋੜਾ ਜਿਹਾ ਇਕਾਗਰਤਾ ਨਾਲ ਸਰਵਣ ਕਰਨ ਵਾਲਾ, ਕਿਉਂਕਿ ਜੇ ਪਿਛਲਾ ਪ੍ਰਮਾਣ ਭੁੱਲ ਗਏ ਤੇ ਅਗਲੇ ਦੀ ਕੋਈ ਨਹੀਂ ਸਮਝ ਪੈਣੀ। ਪਹਿਲੀ ਗੱਲ ਕਿ ਅੰਮ੍ਰਿਤ ਨਾਲ ਅੱਖਰਾਂ ਦੀ ਗਿਣਤੀ ਸ਼ਬਦ ਵਰਤਿਆ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਇੱਥੇ 36 ਦਾ ਅਖਰੀ ਅਰਥ, ਅੰਮ੍ਰਿਤ ਤਾਂ ਇੱਕ ਹੈ ਪਰ ਇੱਥੇ ਜਿੱਥੇ 36 ਅੰਮ੍ਰਿਤ ਆਉਂਦਾ ਇਹਦਾ ਅਰਥ ਕਰਾਂਗੇ 36 ਪ੍ਰਕਾਰ ਦੇ ਸਵਾਦ ਲਈ ਭੋਜਨ, ਇੱਥੇ ਅੰਮ੍ਰਿਤ ਦਾ ਅਰਥ ਹੈ ਭੋਜਨ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੀ। ਇੱਕ ਪ੍ਰਮਾਣ ਹੋਰ, ਸਿਰਫ ਚੂਕ ਮਾਤਰ ਦੋ ਦੋ ਤਿੰਨ ਤਿੰਨ ਪ੍ਰਮਾਣ ਦੇਣੇ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿ ਅੰਮ੍ਰਿਤ ਦੇ ਕਿੰਨੇ ਕੁ ਅਰਥ ਨੇ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਸ੍ਰੀ ਰਾਗ ਦਾ ਸ਼ਬਦ ਹੈ, ਸਾਹਿਬ ਫਰਮਾਉਂਦੇ ਨੇ, ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ। ਇੱਥੇ ਵੀ 36 ਅੰਮ੍ਰਿਤ ਦਾ ਅਰਥ ਹੈ 36 ਪ੍ਰਕਾਰ ਦੇ ਭੋਜਨ। ਪਹਿਲਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਦਾ ਕਰਾਂਗੇ 36 ਪ੍ਰਕਾਰ ਦੇ ਭੋਜਨ। ਇੱਕ ਤੁਕ ਹੋਰ ਬਾਣੀ ਵਿੱਚ ਆਉਂਦੀ ਹੈ, ਕਬੀਰ ਸਾਹਿਬ ਦੀ ਇਹ ਤੁਕ ਹੈ, ਆਪ ਸਭ ਨੂੰ ਚੇਤੇ ਹੋਣੀ ਹੈ। ਕਹਿਣ ਲੱਗੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਸੋ ਮੁਖ ਦੇਖਤ ਲੂਕਟ ਲਾਏ। ਹੁਣ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਅੰਮ੍ਰਿਤ ਨਾਲ ਸ਼ਬਦ 36 ਵਰਤਿਆ, ਹੁਣ ਇੱਥੇ ਕਹਿ ਦਿੱਤਾ ਨਹੀਂ, ਕਹਿਣ ਲੱਗੇ ਪੰਜ ਤਰ੍ਹਾਂ ਦਾ ਅੰਮ੍ਰਿਤ ਹੁੰਦਾ ਹੈ, ਪੰਚੋ ਅੰਮ੍ਰਿਤ ਸ਼ਬਦ ਵਰਤਿਆ, ਜੇ ਮੁਖ ਪੰਚੋ ਅੰਮ੍ਰਿਤ ਖਾਏ। ਹੁਣ 36 ਦਾ ਅਰਥ ਹੋ ਗਿਆ 36 ਪ੍ਰਕਾਰ ਦਾ ਭੋਜਨ, ਤੇ ਪੰਚੋ ਅੰਮ੍ਰਿਤ ਦਾ ਅਰਥ ਕੀ ਹੋਇਆ? ਗੁਰਮੁਖੋ, ਇੱਥੇ ਅੰਮ੍ਰਿਤ ਸ਼ਬਦ ਜਿਹੜਾ ਪਵਿੱਤਰ ਪਦਾਰਥਾਂ ਲਈ ਵਰਤਿਆ ਗਿਆ ਹੈ, 36 ਪਦਾਰਥਾਂ ਲਈ ਨਹੀਂ। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਚੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ, ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਚੋ ਅੰਮ੍ਰਿਤ ਵਰਤਿਆ ਗਿਆ। 36 ਅੰਮ੍ਰਿਤ ਸਵਾਦਲੇ ਭੋਜਨ, ਪੰਚੋ ਅੰਮ੍ਰਿਤ ਦਾ ਅਰਥ ਹੈ ਪਵਿੱਤਰ ਚੀਜ਼ਾਂ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਨੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਜਿਸ ਮੂੰਹ ਤੂੰ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸੇ ਉਹ ਲਾਉਂਦੇ ਨੇ ਅਕਸਰ। ਇੱਥੇ ਪੰਚੋ ਅੰਮ੍ਰਿਤ ਦਰ ਤੇ ਪੰਜ ਪਦਾਰਥ, ਇਸ ਤੋਂ ਅੱਗੇ ਚੱਲੋ। ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਹਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਇੱਕ ਤੁਕ ਆਉਂਦੀ ਹੈ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ, ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ। ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ ਹੈ। ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤੋ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ, ਕਿ ਉਹ ਦੁੱਧ ਨਾਲ ਭਰ ਕੇ ਸਾਈਂ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ, ਕੇਵਲ ਦੁੱਧ। ਤਵਜੋ ਦਈ ਦਿਆਂ ਜੀ, ਪਹਿਲਾ ਅਰਥ ਕੀਤਾ 36 ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਸੀ ਪੜ੍ਹਨੇ ਆ, ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ, ਉੱਥੇ ਬਚਨ ਹੈ, ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਥੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ। ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ। ਅਗਲੀ ਤੁਕ ਹੈ, ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਇਹ ਅੰਮ੍ਰਿਤ ਲੂਟੈ, ਇਹਦਾ ਅਰਥ ਹੈ ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ, ਉੱਥੇ ਅੰਮ੍ਰਿਤ ਦਾ ਅਰਥ ਹੈ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ,
ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸੋਖ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਹੁਣ ਉੱਥੇ ਅੰਮ੍ਰਿਤ ਕਾਇਆ ਦਰ ਤੇ ਆਪਣੇ ਆਪ ਨੂੰ ਇਹ ਸਮਝੀ ਜਾਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਮੌਤ ਨਹੀਂ ਆਉਣੀ, ਉੱਥੇ ਵੀ ਸ਼ਬਦ ਅੰਮ੍ਰਿਤ ਵਰਤੇ ਹੈ। ਮੈਂ ਫਿਰ ਸੰਖੇਪ ਵਿੱਚ ਅਰਧ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਕ ਹੈ। ਇਹ ਦੁੱਧ ਲਈ ਵੀ ਹੈ, ਭੋਜਨ ਲਈ ਵੀ ਹੈ, ਲੱਕੜ ਲਈ ਵੀ ਹੈ, ਗੁਣ ਲਈ ਵੀ ਹੈ, ਪਦਾਰਥਾਂ ਲਈ ਵੀ ਹੈ। ਇਸ ਤੋਂ ਅੱਗੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ। ਹੁਣ ਜਿਹੜੇ ਵਿਸ਼ੇ ਵੱਲ ਅਸੀਂ ਜਾਣਾ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਸਾਡੇ ਸਵਾਲ ਨੇ। ਅੱਜ ਲੋਕ ਕਹਿੰਦੇ ਪਏ ਨੇ, ਲਓ ਜੀ ਅੰਮ੍ਰਿਤ ਤਾਂ ਅੰਦਰ ਹੈ, ਅੰਮ੍ਰਿਤ ਤਾਂ ਬਾਣੀ ਹੈ, ਅੰਮ੍ਰਿਤ ਤਾਂ ਨਾਮ ਹੈ, ਤੇ ਖੰਡੇ ਪਾਤੇ ਦੀ ਪੌਲ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਮੈਂ ਇਸ ਸੰਬੰਧੀ ਅਰਧ ਕਰਨੀ ਚਾਹੁੰਦਾ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਮੰਨਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਅਗਲੀ ਤੋਂ ਕੇ ਮਿਲ ਪੀਵੋ ਭਾਈ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਤੀਸਰਾ ਬਚਨ ਹਜ਼ੂਰ ਕਹਿੰਦੇ ਨੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਪਿਤ ਮਿਲੈ ਰਸ ਖਾਏ। ਹੁਣ ਦੇਖੋ ਉੱਥੇ ਨਾਮ ਨੂੰ ਅੰਮ੍ਰਿਤ ਕਿਹਾ, ਤੇ ਕੇਵਲ ਨਾਮ ਨੂੰ ਅੰਮ੍ਰਿਤ ਨਹੀਂ, ਗੁਰੂ ਕੇ ਸਿੱਖੋ ਨਾਮ ਨੂੰ ਅੰਮ੍ਰਿਤ ਦੇ ਨਾਲ ਨਾਲ ਹਜ਼ੂਰ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ। ਨਾਮ ਜੇ ਅੰਮ੍ਰਿਤ ਹੈ ਤੇ ਅਸੀਂ ਪੜ੍ਹਨੇ ਆ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ ਧਿਆਨ ਦਿਆ ਜੀ। ਅਸੀਂ ਪੜ੍ਹਨੇ ਆ ਕਿ ਹਮਾਰੀ ਪਿਆਰੀ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਢਾਰੀ ਰੇ। ਜਾਂ ਅਸੀਂ ਪੜ੍ਹਨੇ ਆ ਹਜ਼ੂਰ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਉੱਥੇ ਸ਼ਬਦ ਵਰਤੇ ਨੇ ਅੰਮ੍ਰਿਤ ਬਚਨ ਗੁਰੂ ਦੀ ਬਾਣੀ ਨੂੰ। ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਦੇਖੋ ਕੈਸੀ ਰੋਚਕ ਹਜ਼ੂਰ ਨੇ ਕਿਰਪਾ ਕੀਤੀ। ਇੱਕੋ ਸਾਡਾ ਦੁਖਾਂਤ ਹੈ, ਸਤਿਗੁਰੂ ਮੇਰ ਕਰੇ ਸਾਨੂੰ ਸਮਤ ਬਖਸ਼ੇ। ਕਈ ਵਾਰੀ ਅਧੂਰਾ ਗਿਆਨ, ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਬੰਦੇ ਨੂੰ ਬਹੁਤ ਦੁੱਖ ਦਿੰਦੀ ਹੈ। ਕੱਚਾ ਭੋਜਨ ਜਿਹੜਾ ਨਾ, ਉਹ ਬੰਦੇ ਨੂੰ ਦੁਖਦਾਈ ਕਰ ਦਿੰਦਾ। ਅਧੂਰੀ ਕਵਿਤਾ ਕਈ ਵਾਰੀ ਅੰਦਰ ਨੂੰ ਖਟਕਦੀ ਹੈ ਵੀ ਜੇ ਕਿਤੇ ਬੋਲ ਪੂਰੇ ਹੁੰਦੇ ਤੇ। ਅਧੂਰਾ ਗਿਆਨ ਜਿਹੜਾ, ਕੋਈ ਬੰਦੇ ਨੂੰ ਲੈ ਡੁੱਬਦਾ। ਹੁਣ ਦੇਖੋ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਨੇ ਆ, ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਕਿਰਪਾਲੂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਅੰਮ੍ਰਿਤ ਹੁੰਦਾ ਕਿੱਥੇ ਵੇ? ਤੇ ਉਹਨਾਂ ਨੇ ਗੱਲ ਹੋਰ ਮੁਕਾ ਦਿੱਤੀ, ਕਹਿਣ ਲੱਗੇ, ਬਾਹਰ ਨਾ ਭੱਜੀ ਅੰਮ੍ਰਿਤ ਤੇਰੇ ਸਰੀਰ ਵਿੱਚ ਹੀ। ਅਸੀਂ ਪੜ੍ਹਨੇ ਆ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸ਼ਰਾਮ ਇਹ ਤਾਂ ਸਰੀਰ ਵਿੱਚ ਰਹਿੰਦਾ। ਹਜ਼ੂਰ ਨੇ ਇੱਕ ਤੁੱਕ ਹੋਰ ਵਰਤੀ, ਕਹਿਣ ਲੱਗੇ ਪਿਆਰੇ ਕਿ ਦੇਖ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪੁਲਾਇਆ। ਕਹਿਣ ਲੱਗੇ ਤੇਰੇ ਅੰਦਰ ਅੰਮ੍ਰਿਤ ਹੈ, ਪਰ ਤੈਨੂੰ ਮਿਰਗ ਦੀ ਤਰ੍ਹਾਂ ਸਮਝ ਨਹੀਂ ਪਈ ਕਿ ਕਸਤੂਰੀ ਉਹਦੀ ਨਾਭੀ ਵਿੱਚ, ਪਰ ਵਿਚਾਰਾ ਬਾਹਰ ਭਟਕਦਾ ਪਿਆ, ਅੰਦਰ ਅੰਮ੍ਰਿਤ ਹੈ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ ਹੈ। ਹੁਣ ਵਾਕਿਆ ਸਵਾਲ ਤੇ ਉੱਠਣੇ ਨੇ ਵੀ ਜੇ ਨਾਮ ਅੰਮ੍ਰਿਤ ਹੈ, ਜੇ ਬਾਣੀ ਅੰਮ੍ਰਿਤ ਹੈ, ਜੇ ਅੰਦਰ ਬੰਦੇ ਦੇ ਅੰਮ੍ਰਿਤ ਹੈ, ਤੇ ਫਿਰ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਗੁਰੂ ਕੋਲੋਂ ਲਈ। ਅਸੀਂ ਤੁੱਕ ਪੜ੍ਹਨੇ ਆ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਗੁਰੂ ਨੇ ਅੰਮ੍ਰਿਤ ਦਿੱਤਾ। ਹਜ਼ੂਰ ਦੀ ਇੱਕ ਤੁੱਕ ਆਉਂਦੀ ਹੈ, ਜਿਸ ਜਲਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹਜ਼ੂਰ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਹੁਣ ਇੱਕ ਸਵਾਲ ਇੱਥੇ ਖੜਾ ਹੋ ਗਿਆ ਵੀ ਜੇ ਅੰਦਰ ਅੰਮ੍ਰਿਤ ਹੈ, ਇੱਕ ਪਾਸੇ ਕਹਿੰਦੇ ਆ ਅੰਮ੍ਰਿਤ ਸਾਰਾ ਖਜ਼ਾਨਾ ਅੰਦਰ ਵਿੱਚ, ਦੇਹੀ ਵਿੱਚ ਅੰਮ੍ਰਿਤ ਹੈ, ਫਿਰ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਜਾ ਕੇ ਲੈਣਾ ਹੈ? ਜੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਤੇ ਫਿਰ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਪਹੁ ਲੈਣ ਦੀ ਕੀ ਜ਼ਰੂਰਤ ਹੈ? ਗੁਰਮੁਖੋ, ਇਹਦਾ ਉੱਤਰ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੁਝ ਆਸਰਾ ਲਏ ਨੇ। ਦੇਖੋ ਜਿਹੜੀ ਚੀਜ਼ ਅੰਦਰ ਹੈ, ਕੋਈ ਜ਼ਰੂਰੀ ਨਹੀਂ ਹਰ ਇੱਕ ਬੰਦਾ ਉਸ ਚੀਜ਼ ਨੂੰ ਪ੍ਰਗਟ ਕਰ ਸਕੇ। ਸ਼ਬਦਾਂ ਤੋਂ ਉੱਪਰ ਉੱਠਿਓ, ਕੇਵਲ ਇਹਨੂੰ ਗੰਭੀਰਤਾ ਨਾਲ ਸੋਚਿਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁੱਕ ਆਉਂਦੀ ਹੈ, ਕਹਿੰਦੇ ਹਰ ਮਰਦ ਦੇ ਅੰਦਰ ਇਸਤਰੀ ਹੈ, ਤੇ ਹਰ ਇਸਤਰੀ ਵਿੱਚ ਮਰਦ ਬੈਠਾ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ। ਹੁਣ ਹੈਰਾਨਗੀ ਦੀ ਗੱਲ ਜਦੋਂ ਅੱਜ ਇਹ ਮੇਰੇ ਸਾਹਮਣੇ ਆਇਆ ਵੀ ਕਿਵੇਂ ਸਿੱਧ ਕਰੀਏ ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ। ਹਰ ਇਸਤਰੀ ਵਿੱਚ ਸਮਰੱਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਹੈ, ਹਰ ਮਰਦ ਅੰਦਰ ਤੱਤ ਨੇ ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਹੈ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਤੋਕ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਉਸ ਮਾਲਕ ਕੋਲ ਇੰਨੀ ਸਮਰੱਥਾ ਹੈ, ਨਾਰੀ ਵਿੱਚ ਮਰਦ ਹੈ, ਮਰਦ ਵਿੱਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ, ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ, ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨੀ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਮੈਂ ਕੱਲ ਬੇਨਤੀ ਕੀਤੀ ਸੀ ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾਂ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰੋਂ ਸੰਤ ਦਾ ਜਨਮ ਹੋਵੇਗਾ, ਤੇਰੇ ਅੰਦਰੋਂ ਗੁਰੂ ਕੇ ਸਿੱਖ ਦਾ ਜਨਮ ਹੋਵੇਗਾ। ਇਸ ਤੋਂ ਅੱਗੇ ਦੂਸਰਾ ਪ੍ਰਮਾਣ ਮੈਂ ਅਰਜ ਕਰਾਂ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹ ਲਈ, ਸੋਈ ਰਾਗ ਹਜ਼ੂਰ ਦਾ ਸ਼ਬਦ ਪੜ੍ਹਿਓ। ਦੇਖੋ ਦਾਤਾ ਨੇ ਬੜੀ ਕਿਰਪਾ ਕੀਤੀ, ਕਹਿੰਦੇ ਨੇ ਆਮ ਉਦਾਹਰਨ ਤੁਸੀਂ ਵਰਤਦੇ ਹੋ ਕਿ ਅਸੀਂ ਜਦੋਂ ਅੰਮ੍ਰਿਤ ਦੀ ਦਾਤ ਲੈਣੀ ਤੇ ਕਿਰਪਾਲੂ ਸਤਿਗੁਰੂ ਕਹਿੰਦੇ ਨੇ ਇਸ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਲੈਣਾ ਅਤ ਜ਼ਰੂਰੀ। ਸ਼ਬਦ ਦਾਤਾਰ ਨੇ ਵਰਤੇ ਨੇ, ਕਹਿੰਦੇ ਨੇ ਦੁੱਧ ਨੂੰ ਕਦੀ ਤੁਸੀਂ ਤੱਕਿਓ ਕਿ ਦੁੱਧ ਵਿੱਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਪਿਛਲੇ ਵਾਰ ਅਰਜ ਕੀਤੀ ਸੀ, ਕਈ ਸੱਜਣ ਕਹਿੰਦੇ ਨੇ ਕੀ ਅਭਿਆਸ ਕਰਨ ਲਈ ਬਹਿਣਾ ਜ਼ਰੂਰੀ ਹੈ? ਆਮ ਤੌਰ ਤੇ ਕਹਿੰਦੇ ਸੀ ਚਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਨੇ ਮੰਨਿਆ ਉਠਤ ਬਹਿਤਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦਕਾਂ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਪਰ ਇਹ ਗੱਲ ਧਿਆਨ ਵਿੱਚ ਰੱਖੀਏ, ਅਭਿਆਸ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ। ਪਿਛਲੀ ਵਾਰ ਇੱਕ ਅਰਜ਼ ਕੀਤੀ ਸੀ ਕਿ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰੋ ਤੇ ਕਦੀ ਤੱਕਿਓ, ਪਾਣੀ ਉੱਤੇ ਦੁੱਧ ਕਦੀ ਨਹੀਂ ਜੇ ਤਰਦਾ ਤੇ ਦੁੱਧ ਉੱਤੇ ਪਾਣੀ ਕਦੀ ਨਹੀਂ ਤਰਦਾ, ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਲਓ। ਪਾਣੀ ਵਿੱਚ ਦੁੱਧ ਮਿਲਾਉਣ ਦੀ ਦੇਰ ਏ, ਇੱਕੋ ਦਮ ਪਾਣੀ ਤੇ ਦੁੱਧ ਦੋਨੋਂ ਇੱਕੋ ਹੋ ਜਾਣਗੇ, ਇਕੱਠੇ ਰਹਿਣਗੇ। ਹੁਣ ਜੇ ਕਹੀਏ ਵੀ ਦੁੱਧ ਬੜਾ ਕੀਮਤੀ ਹੈ, ਪਾਣੀ ਦੀ ਓਨੀ ਕੀਮਤ ਨਹੀਂ, ਦੁੱਧ ਪਾਣੀ ਉੱਤੇ ਤਰਨਾ ਚਾਹੀਦਾ ਸੀ, ਤੇ ਸਿਆਣੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਜੇ ਦੁੱਧ ਵਿੱਚੋਂ ਕੁਝ ਤੱਤ ਲੈਣਾ ਹੀ ਤੇ ਕੁਝ ਘਾਲਣਾ ਕਰਨੀ ਪਏਗੀ। ਦੁੱਧ ਵਿੱਚ ਘਿਓ ਜ਼ਰੂਰ ਏ, ਪਰ ਇਹਨੂੰ ਗਰਮ ਕਰਕੇ ਜੇ ਜਾਗ ਲਾਏ ਤੇ ਜਾਗ ਲਾਉਣ ਤੋਂ ਬਾਅਦ ਕੁਝ ਸਮੇਂ ਲਈ ਇਸ ਦੁੱਧ ਨੂੰ ਪੂਰਨ ਤੌਰ ਤੇ ਟਿਕਾ ਦੇ। ਹੁਣ ਦੁੱਧ ਨੂੰ ਜਾਗ ਲਾਈਏ ਤੇ ਪਰਤ ਕੇ ਕਹੀਏ ਵੀ ਹੁਣੇ ਅਸੀਂ ਖੱਟਾ ਲਾਇਆ, ਹੁਣੇ ਰੇੜਕਾ ਪਾਣਾ। ਤੁਸੀਂ ਸਿਆਣੀਆਂ ਬੈਠੀ ਹੋ ਬੀਬੀਆਂ ਭੈਣਾਂ, ਕਦੀ ਖੱਟਾ ਲਾਉਣ ਤੋਂ ਬਾਅਦ ਉਸੇ ਵਕਤ ਮੱਖਣ ਨਹੀਂ ਨਿਕਲਣਾ, ਖੱਟਾ ਲਾ ਕੇ ਉਹਨੂੰ ਜਾਗ ਲਾ ਕੇ ਟਿਕਾਣਾ ਪਏਗਾ। ਤੇ ਜਦੋਂ ਉਹਨੂੰ ਟਿਕਾਇਆ, ਪਰਤ ਕੋ ਬਾਅਦ ਉਹ ਜੰਮਿਆ, ਜੰਮਣ ਤੋਂ ਬਾਅਦ ਰਿੜਕਿਆ, ਤੇ ਰਿੜਕਣ ਤੋਂ ਬਾਅਦ ਉਸੇ ਦੁੱਧ ਵਿੱਚੋਂ ਮੱਖਣ ਨਿਕਲਿਆ। ਤੇ ਹੈਰਾਨਗੀ ਦੀ ਗੱਲ ਕਿ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ, ਮੱਖਣ ਨਿਕਲਿਆ। ਭਾਵੇਂ ਟੱਪ ਪਾਣੀ ਦਾ ਰੱਖੋ, ਮੱਖਣ ਪਾਣੀ ਵਿੱਚ ਕਦੀ ਡੁੱਬਦਾ ਹੀ ਨਹੀਂ, ਮੱਖਣ ਪਾਣੀ ਉੱਤੇ ਤਰਦਾ, ਦੁੱਧ ਨਹੀਂ ਤਰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜਾ ਅੰਮ੍ਰਿਤ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਰਲਿਆ ਪਿਆ ਪਾਣੀ ਤੇ ਦੁੱਧ ਦੀ ਤਰ੍ਹਾਂ, ਆ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਪਰਤ ਕੇ ਆਪਣੇ ਅੰਦਰ ਨੂੰ ਟਿਕਾ ਕੇ ਜੋ ਗੁਰੂ ਕੇ ਲਾਲ ਤੈਨੂੰ ਗੁਰਮੰਤਰ ਦ੍ਰਿੜ ਕਰਾਣ, ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰੀ। ਤੇ ਸੱਚ ਜਾਣੀ ਜੇ ਸੰਸਾਰ ਵਿੱਚ ਤੂੰ ਕਹਿੰਦਾ ਖਲਜਗਨ ਹੈ, ਇਹਦੇ ਵਿੱਚ ਮੱਖਣ ਦੀ ਤਰ੍ਹਾਂ ਪਾਣੀ ਉੱਤੋਂ ਤਰ ਜਾਵੇਗਾ। ਸਾਹਿਬ ਨੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਸੋਈ ਰਾਗ ਦਾ ਅਸੀਂ ਸ਼ਬਦ ਪੜ੍ਹਨੇ ਆ। ਉਹ ਸਿੱਖ ਨੇ ਅੰਮ੍ਰਿਤ ਕਿਵੇਂ ਪੀਣਾ? ਵੈਸੇ ਤਾਂ ਹੈਰਾਨਗੀ ਦੀ ਗੱਲ, ਆਪ ਸਿਆਣੇ ਬੈਠੇ ਹੋ, ਕੱਲ ਨੂੰ ਅੱਗੇ ਜਦੋਂ ਅਸੀਂ ਲੜੀ ਅੱਗੇ ਤੋਰਾਂਗੇ ਇਹ ਵਾਚਾਂਗੇ, ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਨਾ, ਤੇ ਪੰਜ ਗੁਰੂ ਕੇ ਸਿੱਖ ਉਹ ਜਿਨ੍ਹਾਂ ਦੇ ਆਪਣੇ ਅੰਦਰ ਅੰਮ੍ਰਿਤ ਝਰਦਾ ਹੈ, ਤਨਖਾਹ ਵਾਲੇ ਨਹੀਂ। ਖਿਮਾ ਕਰਿਓ ਕਿ ਅਸੀਂ ਉਹਨਾਂ ਸਿੰਘਾਂ ਦੀ ਕਦਰ ਨੂੰ ਜਾਣੀਏ ਅਸਲ ਵਿੱਚ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ ਉਹਦੇ ਆਪਣੇ ਅੰਦਰ ਅੰਮ੍ਰਿਤ ਦਾ ਸਵਾਦ ਹੁੰਦਾ ਹੋਵੇ, ਅੰਮ੍ਰਿਤ ਤਿਆਰ ਕਰਦਿਆਂ 45 ਉਂਗਲਾਂ ਲੱਗਦੀਆਂ ਨੇ ਬਾਟੇ ਨੂੰ। ਆਪ ਸੋਚੋਗੇ 50 ਕਿਉਂ ਨੀ, ਕਿਉਂਕਿ 5 ਲੱਗੇ ਨੇ ਨਾ ਤੇ 10-10 ਉਂਗਲਾਂ ਬਣਦੀਆਂ ਨੇ ਅੰਗੂਠੇ ਸਮੇਤ, 45 ਉਂਗਲਾਂ ਲੱਗਦੀਆਂ ਨੇ ਕਿਉਂਕਿ ਇੱਕ ਨੇ ਆਪਣੇ ਹੱਥ ਵਿੱਚ ਖੰਡੇ ਨੂੰ ਪਕੜਿਆ ਹੋਇਆ। 45 ਉਂਗਲਾਂ ਬਾਟੇ ਤੇ ਲੱਗਦੀਆਂ ਨੇ ਗੁਰਮੁਖੋ, 10 ਨੇਤਰ ਉਸ ਅੰਮ੍ਰਿਤ ਬਾਟੇ ਤੇ ਟਿਕਦੇ ਨੇ, 5 ਜ਼ਬਾਨਾਂ ਗੁਰੂ ਕਾ ਸ਼ਬਦ ਪੜਦੀਆਂ ਨੇ, 5 ਸਰੀਰਾਂ ਦਾ ਰੋਮ ਰੋਮ ਗੁਰੂ ਜਪਦਾ ਹੈ, ਤੇ ਜਿੰਨਾ ਅੰਦਰ ਗੁਰੂ ਵਰਤਦਾ ਹੋਵੇ ਜਦੋਂ ਉਹਨਾਂ ਦੀ ਨਦਰ ਪਾਣੀ ਤੇ ਜਾਏਗੀ ਕੀ ਪਾਣੀ ਅੰਮ੍ਰਿਤ ਬਣੇਗਾ ਨਹੀਂ, ਜਦੋਂ ਉਹ ਸਪਰਸ਼ ਕਰਨਗੇ ਬਾਟੇ ਨੂੰ ਤੇ ਕੀ ਅੰਦਰ ਨੂੰ ਉਹ ਤਬਦੀਲੀ ਆਏਗੀ ਨਹੀਂ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਹਰ ਚੀਜ਼ ਅਸਰ ਕਬੂਲਦੀ, ਆ ਮਿੱਟੀ ਜ਼ਮੀਨ ਤੇ ਪਈ ਹੈ ਨਾ ਕਿ ਮਿੱਟੀ ਅਸਰ ਨਹੀਂ ਕਬੂਲਦੀ, ਹੈ ਤਾਂ ਦਾਣਾ, ਘਰ ਜਿਤਨਾ ਮਰਜ਼ੀ ਸਮਾਂ ਰੱਖੀਏ, ਇਹਨੂੰ ਕਿਤੇ ਕੱਪੜੇ ਵਿੱਚ ਬੰਨ ਕੇ ਰੱਖੀਏ, ਕਿਸੇ ਭਾਂਡੇ ਕਿਸੇ ਪਾਤਰ ਵਿੱਚ ਪਾ ਕੇ ਰੱਖੀਏ, ਪਰ ਉਹ ਦਾਣਾ ਕਦੀ ਵੀ ਜੰਮਦਾ ਨਹੀਂ। ਪਰ ਜਦੋਂ ਮਿੱਟੀ ਦੀ ਸੰਗਤ ਕਰੇ ਤੇ ਰੁੱਖ ਜਨਮ ਲੈ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ ਜਿਹੜੇ ਕਮਾਈ ਵਾਲਿਆਂ ਦੀ ਸੰਗਤ ਤੇ ਜਿਨ੍ਹਾਂ ਦੇ ਮੁੱਖ ਵਿੱਚੋਂ ਅੰਮ੍ਰਿਤ ਬਾਣੀ ਨਿਕਲਦੀ ਹੈ, ਉਹਨਾਂ ਦੇ ਰਸਨਾ ਤੋਂ ਨਿਕਲੇ ਹੋਏ ਸ਼ਬਦ ਆਮ ਜਲ ਨੂੰ ਵੀ ਅੰਮ੍ਰਿਤ ਬਣਾ ਦਿੰਦੇ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਿ ਉਹ ਅੰਮ੍ਰਿਤ ਉਹਨਾਂ ਦੇ ਅੰਦਰੋਂ ਝਰਦਾ ਹੈ, ਅੱਗੇ ਉਹ ਅੰਮ੍ਰਿਤ ਦਾ ਸੰਚਾਰ ਕਰਦੇ ਨੇ। ਪਰ ਦੇਖੋ ਗੁਰੂ ਦੀ ਹਜ਼ੂਰੀ ਤੋਂ ਵੱਖਰੇ ਨਹੀਂ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਅੰਮ੍ਰਿਤ ਤਾਂ ਲੈਣਾ ਹੈ ਕਿ ਅੰਦਰੋਂ ਅੰਮ੍ਰਿਤ ਦਾ ਪ੍ਰਵਾਹ ਚੱਲ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਬਾ ਨਾਨਕ ਸਤਿਗੁਰੂ ਜੀ ਨੇ, ਕਹਿਣ ਲੱਗੇ ਪਿਆਰਿਆਂ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਤੇਰੀ ਮੰਜ਼ਿਲ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਉਹ ਦੁੱਧ ਕੋਲ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਇਹਦਾ ਮਤਲਬ ਇਹ ਵੇ, ਹੁਣ ਸਾਡੇ ਵਿੱਚ ਕਿਉਂ ਸੀ ਕਹਿੰਦੇ ਹਾਂ ਕਿ ਫਲਾਣੇ ਬੰਦੇ ਅੰਮ੍ਰਿਤ ਛਕਿਆ ਉਹਨੇ ਆਹ ਭੁੱਲ ਕਰ ਲਈ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅੰਮ੍ਰਿਤ ਛਕਣ ਤੋਂ ਬਾਅਦ ਕਮਾਈ ਕਰਨੀ। ਇੱਕ ਬਾਟਾ ਤੇ ਸੀ ਬਾਹਰ ਜਿਹਦੇ ਵਿੱਚ ਉਹਨਾਂ ਨੇ ਖੰਡੇ ਨਾਲ ਬਾਣੀਆਂ 5 ਪੜ ਕੇ 5 ਨੇ ਅੰਮ੍ਰਿਤ ਤਿਆਰ ਕੀਤਾ, ਤੇ ਜਿਹੜੀਆਂ 5 ਅੰਮ੍ਰਿਤ ਦੀਆਂ ਬਾਣੀਆਂ ਉਹੀ 5 ਨਿਤਨੇਮ ਦੀਆਂ ਬਾਣੀਆਂ। ਕੀ ਕਾਰਨ ਕਿ ਜਿਹੜੀਆਂ ਨਿਤਨੇਮ ਦੀਆਂ ਉਹ ਅੰਮ੍ਰਿਤ ਦੀਆਂ ਬਾਣੀਆਂ, ਜਿਹੜੀਆਂ ਅੰਮ੍ਰਿਤ ਦੀਆਂ ਨਿਤਨੇਮ ਦੀਆਂ। ਇਹਦਾ ਮਤਲਬ ਇਹ ਸੀ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ 5 ਜਦੋਂ ਬਾਟੇ ਵਿੱਚ ਜਲ ਪਾ ਕੇ ਪਤਾਸੇ ਮਿਸਤਾਨ ਪਾ ਕੇ ਉਸ ਸਰਬ ਲੋਹ ਦੇ ਬਾਟੇ ਵਿੱਚ ਖੰਡੇ ਨੂੰ ਜਦੋਂ ਫੇਰਦੇ ਨੇ, 5 ਬਾਣੀਆਂ ਨਾਲ ਜਲ ਅੰਮ੍ਰਿਤ ਬਣਦਾ ਹੈ, ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ 5 ਬਾਣੀਆਂ ਦਾ ਟੇਕ ਕੇ ਨਿਤਨੇਮ ਕਰੇ ਤੇ ਸੱਚ ਜਾਣੀ ਰੋਜ਼ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਹੀ ਕਾਰਨ ਕਿ 5 ਬਾਣੀਆਂ ਨਿਤਨੇਮ ਦੀਆਂ ਤੇ 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਰੱਖ ਦਿੱਤੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਕਮਾਈ ਵਾਲੇ ਪਾਸੇ ਤੂੰ ਤੁਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋਣਾ, ਇਹ ਮਨ ਈਤੀ ਖਾਤ ਕਰੋ। ਕਮਾਲ ਦੀ ਗੱਲ ਕਿ ਜੇ ਅੰਦਰੋਂ ਅੰਮ੍ਰਿਤ ਨੂੰ ਲੈਣਾ, ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸ਼ਖਸੀਅਤ ਨੂੰ ਰਿੜਕਣਾ ਹੈ, ਤੇ ਇਹਦੇ ਰਿੜਕਣ ਦੇ ਨਾਲ ਅੰਦਰੋਂ ਅੰਮ੍ਰਿਤ ਦੇ ਫੁਹਾਰੇ ਫੁੱਟਣਗੇ। ਸਾਹਿਬ ਨੇ ਕਿਹਾ ਇਹ ਮਨ ਈਤੀ ਖਾਤ ਕਰੋ, ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਤੇ ਲੱਕੜ ਦੀਆਂ ਗੁੱਲੀਆਂ ਨੂੰ ਇੱਟੀਆਂ ਨੂੰ ਹੱਥਾਂ ਤੋਂ ਛੱਡਦੀਆਂ ਨਹੀਂ ਜਿੰਨੀ ਦੇਰ ਤੱਕ ਮੱਖਣ ਨਾ ਨਿਕਲੇ, ਆਪਣੇ ਮਨ ਨੂੰ ਇੱਟੀਆਂ ਦੀ ਤਰ੍ਹਾਂ ਗਹਿ ਲਵੀ ਤੇ ਰਸਨਾ ਨਾਲ ਤੂੰ ਗੁਰੂ ਦਾ ਬਖਸ਼ਿਆ ਮੰਤਰ ਜਪੀ, ਸੱਚ ਜਾਣੀ ਉਹ ਰਿੜਕਣ ਨਾਲ ਤੇਰੇ ਅੰਦਰੋਂ ਵੀ ਅੰਮ੍ਰਿਤ ਨਿਕਲੇਗਾ, ਤਾਂ ਤੈਨੂੰ ਅੰਮ੍ਰਿਤ ਛਕਾਇਆ ਹੈ। ਇਹ ਮਨ ਈਤੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤੀਏ ਅਗਲੀ ਤੋਂ ਕਿ ਇਨ ਬਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਤੇਰੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋਵੇ। ਦੂਸਰੀ ਗੱਲ, ਜਪ ਸਾਹਿਬ ਅਸੀਂ ਸੰਪੂਰਨ ਕਰਨੇ ਆ, ਜਪਜੀ ਸਾਹਿਬ ਉਹਦੀ ਅਖੀਰ ਵਾਲੀ ਪੌੜੀ ਕਦੀ ਪੜਿਓ। ਹਕੀਕਤ ਵਿੱਚ ਸਾਡੇ ਅੰਦਰ ਦੀ ਸ਼ਖਸੀਅਤ ਨੂੰ, ਅੰਦਰ ਦੇ ਗੁਣਾਂ ਨੂੰ ਉਭਾਰਨ ਵਾਸਤੇ ਦਾਤੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜੇ ਘਿਓ ਦੁੱਧ ਵਿੱਚੋਂ ਪ੍ਰਗਟ ਕਰਨਾ ਹੈ, ਉਹਨੂੰ ਬਾਹਰੋਂ ਜਾਗ ਲਾਉਣ ਦੀ ਲੋੜ ਹੈ। ਗੁਰੂ ਕੇ ਸਿੱਖੋ, ਲੱਕੜ ਵਿੱਚ ਅੱਗ ਹੈ, ਪਰ ਅੱਗ ਨੂੰ ਪ੍ਰਗਟ ਕਰਨ ਲਈ ਵੀ ਬਾਹਰੋਂ ਅੱਗ ਚਾਹੀਦੀ ਹੈ। ਤੇ ਜੇ ਗੁਰਮੁਖਾ ਤੇਰੇ ਅੰਦਰ ਨਾਮ ਦੇ ਭੰਡਾਰੇ ਨੇ, ਇੰਨੀ ਕਮਾਈ ਤੇਰੀ ਕੋਈ ਨੀ, ਤੂੰ ਅੰਦਰੋਂ ਅੰਮ੍ਰਿਤ ਪ੍ਰਗਟ ਕਰ ਲੈ, ਗੁਰ ਪ੍ਰਸਾਦ ਲੈ, ਜਦੋਂ ਗੁਰੂ ਕਿਰਪਾ ਕਰੇ ਤੇ ਅੰਦਰੋਂ ਵੀ ਅੰਮ੍ਰਿਤ ਪ੍ਰਗਟ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਨੇ, ਅਸੀਂ ਇੱਕ ਤੁਕ ਪੜ੍ਹਨੇ ਹਾਂ। ਦਾਤਾਰ ਨੇ ਬਹੁਤ ਕਮਾਲ ਦਾ ਉੱਥੇ ਬਚਨ ਕਿਹਾ, ਇੱਕ ਤੁਕ ਵਿੱਚ ਉੱਤਰ ਦੇ ਦਿੱਤਾ। ਕਹਿਣ ਲੱਗੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਆਪਾਂ ਪੜ੍ਹਨੇ ਹਾਂ, ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਅਗਲੀ ਤੋਕ ਹੈ, ਪਾਈਏ ਗੁਰ ਪ੍ਰਸਾਦ ਹੈ ਤੇਰੇ ਅੰਦਰ, ਪਰ ਜਿਹੜਾ ਅੰਦਰ ਵਾਲਾ ਉਹਨੇ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਦੁੱਧ ਵਿੱਚੋਂ ਮੱਖਣ ਨਿਕਲਦਾ ਹੈ ਰਿੜਕਣ ਦੇ ਨਾਲ, ਅੱਗ ਲੱਕੜ ਵਿੱਚੋਂ ਨਿਕਲਦੀ ਹੈ ਬਾਹਰੋਂ ਅੱਗ ਲਾਉਣ ਦੇ ਨਾਲ। ਉਹ ਗੁਰੂ ਕੇ ਸਿੱਖਾਂ, ਧਰਤੀ ਤਾਂ ਸਾਰੀ ਤੇ ਪਾਣੀ ਹੈ, ਪਰ ਚੇਤੇ ਰੱਖੀ ਪ੍ਰਗਟ ਉੱਥੇ ਹੁੰਦਾ ਜਿੱਥੇ ਕਿਸੇ ਨੇ ਮੁਸ਼ਕਤ ਕੀਤੀ ਹੋਵੇਗੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬੜਾ ਫਰਕ ਹੈ ਆਤਮ ਰਸ ਦਾ, ਕਿਉਂਕਿ ਖਾਲਸਾ ਆਤਮ ਰਸ ਨੂੰ ਮਾਨਣ ਵਾਲਾ ਨਹੀਂ, ਮਾਨਣ ਵਾਲਾ ਹੈ। ਇਹ ਕੇਵਲ ਸੁੱਕੀ ਉੱਪਰ ਵਾਲੀ ਕੇਵਲ ਖੇਡ ਨਹੀਂ। ਦੇਖੋ ਅਸੀਂ ਹੁਣ ਕਿਉਂ ਸਾਡੇ ਅੰਦਰ ਭਰਮ ਹੈ, ਕਿਉਂਕਿ ਨਾਮ ਅਭਿਆਸ ਨਹੀਂ, ਬਾਣੀ ਦਾ ਸਿਮਰਨ ਨਹੀਂ, ਕੇਵਲ ਦੋ ਚਾਰ ਗੱਲਾਂ ਸੁਣੀਆਂ ਪੜੀਆਂ ਉਸੇ ਨੂੰ ਲੈ ਕੇ ਤੁਰ ਪੈਂਦੇ ਹਾਂ। ਨਹੀਂ ਗੁਰਮੁਖੋ, ਖਾਲਸਾ ਤਾਂ ਹਾਈ ਉਹ ਜਿਹਨੇ ਆਤਮ ਰਸ ਨੂੰ ਚੱਖਿਆ ਹੋਇਆ। ਸਾਹਿਬ ਨੇ ਸ਼ਬਦ ਵੀ ਵਰਤੇ ਸਨ, ਆਤਮ ਰਸ ਜੇ ਜਾਣਕੀ ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਮਾਣਿਆ ਹੈ ਉਹ ਖਾਲਸਾ ਹੈ, ਤੇ ਜਿਹਨੇ ਆਤਮ ਰਸ ਨੂੰ ਮਾਣਿਆ ਹੈ ਨਾ ਉਹਦੇ ਕੋਲ ਬੈਠ ਕੇ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਪਾਣੀ ਸਾਰੀ ਧਰਤੀ ਤੇ ਵੇ, ਪਰ ਜਿੱਥੇ ਖੂਹ ਤੇ ਪਾਣੀ ਪ੍ਰਗਟ ਹੋ ਜਾਏ ਨਾ, ਲੋਕਾਂ ਦੇ ਹੱਥ ਉੱਥੇ ਅੱਡੇ ਜਾਂਦੇ ਨੇ। ਜਿੱਥੇ ਧਰਤੀ ਪਾੜ ਕੇ ਨਲਕੇ ਵਿੱਚੋਂ ਪਾਣੀ ਪ੍ਰਗਟ ਹੋਵੇ, ਹੱਥ ਉੱਥੇ ਜਾ ਕੇ ਅੱਡੇ ਜਾਂਦੇ ਨੇ, ਬੁੱਕ ਓਕ ਉੱਥੇ ਬਣਦੀ ਹੈ। ਉਹ ਸੱਜਣਾ, ਜਿਸ ਖਾਲਸੇ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਜਾਏ, ਸੱਚ ਜਾਣੀ ਬਦੋ ਬਦੀ ਬੰਦੇ ਦਾ ਅੰਦਰ ਉਹਦੇ ਸਾਹਮਣੇ ਚੁੱਕ ਜਾਂਦਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਇਸ ਖੰਡੇ ਬਾਟੇ ਦਾ ਅੰਮ੍ਰਿਤ ਦਾ ਭਾਵ ਏਵੇ ਕਿ ਸਾਡੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋ ਸਕੇ, ਉਹ ਤਾਂ ਹੋਵੇਗਾ ਕਿ ਨਾਨਕ ਅੰਮ੍ਰਿਤ ਮਨੈ ਮਾਹੀ ਪਾਈਐ ਗੁਰ ਪ੍ਰਸਾਦ। ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਜੀ ਦੀ ਪਾਰਸ ਕਲਾ ਵਿੱਚ ਵਰਤਦੀ, ਸਤਿਗੁਰੂ ਨੇ ਜਿਹੜਾ ਅੰਮ੍ਰਿਤ ਦਿੱਤਾ, ਫਿਰ ਇਹਦੀ ਅਲੌਕਿਕ ਸ਼ਕਤੀ ਕਿੰਨੀ ਕੁ ਹੋਵੇ। ਆਰੰਭ ਤਾਂ ਮੈਂ ਕੀਤੀ ਸੀ, ਅੰਮ੍ਰਿਤ ਦਾ ਅਖਰੀ ਅਰਥ ਐ ਮ੍ਰਿਤ, ਜਿਹੜਾ ਮੌਤ ਤੋਂ ਬਚਾ ਦੇ। ਬੜੇ ਲੋਕਾਂ ਨੇ ਮੌਤ ਤੋਂ ਬਚਣ ਲਈ ਅੰਮ੍ਰਿਤ ਲੱਭਿਆ, ਪਰ ਮੇਰੇ ਸਤਿਗੁਰੂ ਨੇ ਕਿਹਾ ਮੌਤ ਤਾਂ ਫਿਰ ਵੀ ਆਉਣੀ ਹੈ। ਜਿੱਦਣ ਸਿੱਖ ਨੂੰ ਅੰਮ੍ਰਿਤ ਦਿੱਤਾ, ਪਹਿਲੀ ਗੱਲ ਕਹੀ ਮੈਂ ਤੈਨੂੰ ਮਰਨ ਦੀ ਜਾਂਚ ਸਿਖਾਣੀ ਚਾਹਨਾ, ਜਿਸ ਮੌਤ ਤੋਂ ਲੋਕ ਤਰਿੰਦੇ ਨੇ ਤੈਨੂੰ ਮਰਨ ਦੀ ਜਾਂਚ ਆ ਜਾਏ ਤੇ ਸਦਾ ਲਈ ਅਮਰ ਹੋ ਜਾਵੇਗਾ। ਇਹੀ ਕਾਰਨ ਕਿ ਪੰਜਾਂ ਦੇ ਸੀਸ ਮੰਗੇ, ਤੇ ਦੇਖੋ ਜਦੋਂ ਕੱਲ ਵੀ ਭਾਈ ਸਾਹਿਬ ਹੋਰਾਂ ਨੇ ਮੀਰ ਮਨੂ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪੜ੍ਹ ਕੇ ਦੇਖੋ ਜਿਨ੍ਹਾਂ ਲੋਕਾਂ ਨੇ ਅੰਮ੍ਰਿਤਧਾਰੀਆਂ ਦੇ ਜਲਵੇ ਦੇਖੇ। ਗੱਲ ਕਰਨੀ ਬੜੀ ਸੌਖੀ ਹੈ, ਅੱਜ ਟਿਚਰਾ ਕਰਦੇ ਨੇ ਸਾਡੇ ਲੋਕ ਇਸ ਬਾਣੀ ਨੂੰ। ਇਹਦਾ ਕਾਰਨ ਇਹ ਵੀ ਕਿਉਂਕਿ ਕਮਾਈ ਆਪਾਂ ਵੀ ਨਹੀਂ ਕਰਦੇ, ਓਨੀ ਕਮਾਈ ਹੋਵੇ ਕਿਸੇ ਦੀ ਯੁਰਤ ਕੀ ਹੈ ਕੋਈ ਅੱਖ ਚੋਕ ਕੇ ਦੇਖ ਜਾਏ। ਨਾਦਰ ਨੇ ਇਹ ਗੱਲ ਜ਼ਕਰੀਏ ਨੂੰ ਪੁੱਛੀ ਸੀ, ਆਪ ਨੂੰ ਪਤਾ ਭਾਈ ਸਾਹਿਬ ਇਤਿਹਾਸ ਦੇ ਖੋਜੀ ਨੇ, ਨਾਦਰ ਇੱਕ ਆਜੜੀ ਸੀ, ਆਜੜੀਆਂ ਦਾ ਪੁੱਤਰ ਭੇਡਾਂ ਚਾਰਨ ਵਾਲਾ ਸੀ। ਜਿਸ ਦਿਨ ਇਹਨੇ ਦਿੱਲੀ ਫਤਿਹ ਕੀਤੀ, ਗੱਲ ਇਹਨੇ ਵੀ ਕਿਰਪਾਨ ਦੀ ਕੀਤੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦਿੱਤਾ, ਗੱਲ ਉਹਨੇ ਵੀ ਖੰਡੇ ਦੀ ਕੀਤੀ। ਬਸ ਕਿੰਨਾ ਫਰਕ ਹੈ ਅੰਮ੍ਰਿਤ ਵਿੱਚ ਤੇ ਇੱਕ ਆਮ ਬੰਦੇ ਕੇਵਲ ਹੰਕਾਰੀ ਵਿੱਚ। ਨਾਦਰ ਦਿੱਲੀ ਨੂੰ ਜਿੱਤਿਆ ਤੇ ਮੁਹੰਮਦ ਸ਼ਾਹ ਰੰਗੀਲਾ ਹਾਰੇ। ਨਾਦਰ ਦਾ ਪੁੱਤਰ ਨਾਸਰ, ਉਹਦਾ ਰਿਸ਼ਤਾ, ਉਹਦਾ ਵਿਆਹ, ਉਹਦਾ ਨਿਕਾਹ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਕੀਤਾ ਗਿਆ। ਕਹਿੰਦੇ ਨੇ ਜਦੋਂ ਨਾਸਰ ਮਹੱਲਾਂ ਵਿੱਚ ਗਿਆ, ਨਾਦਰ ਦਾ ਪੁੱਤਰ ਨਾਸਰ ਮਹੱਲ ਵਿੱਚ ਗਿਆ ਤੇ ਉੱਥੇ ਬੈਠੀਆਂ ਕੁੜੀਆਂ ਨੇ, ਉੱਥੇ ਬੈਠੀਆਂ ਉਸ ਮੁਹੰਮਦ ਸ਼ਾਹ ਰੰਗੀਲੇ ਦੀ ਬੱਚੀ ਦੀਆਂ ਸਖੀਆਂ ਨੇ, ਇੰਨੇ ਹੀ ਪੁੱਛ ਲਿਆ ਸੀ ਆ ਤਾਂ ਗਿਆ ਤੇਰਾ ਕੁਰਸੀ ਨਾਮਾ ਕੀ, ਕਿਉਂਕਿ ਉਹਨੂੰ ਪਤਾ ਸੀ ਮੇਰਾ ਬਾਪ ਆ ਜਿਹੜੀ ਕੁਰਸੀ ਨਾਮਾ ਕੀ ਦੱਸਣਾ ਸੀ, ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ ਨਾਸਰ ਤੇਰਾ ਕੁਰਸੀ ਨਾਮਾ ਕੀ ਏ, ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਾਯੂਸ ਹੋ ਕੇ। ਤੇ ਨਾਦਰ ਨੇ ਪੁੱਛਿਆ, ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਾਯੂਸ ਕਿਉਂ ਵੇ। ਕਹਿਣ ਲੱਗਾ ਅੱਬਾ ਜਾਨ ਮਹੱਲ ਵਿੱਚ ਗਿਆ, ਉਹਨਾਂ ਨੇ ਮੇਰਾ ਤੂੰ ਮੇਰਾ ਕੁਰਸੀ ਨਾਮਾ ਪੁੱਛਿਆ। ਤੇ ਕਹਿੰਦੇ ਨੇ ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ, ਇਸ ਗੱਲ ਵੱਲ ਥੋੜਾ ਜਿਹਾ ਤਵੱਜੋ ਦਿਓ, ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ। ਕਹਿਣ ਲੱਗੇ ਬੇਟਾ ਤੂੰ ਕੀ ਉੱਤਰ ਦਿੱਤਾ। ਕਹਿਣ ਲੱਗਾ ਮੈਂ ਉੱਤਰ ਕੀ ਦਿੰਦਾ, ਮੈਂ ਚੁੱਪ ਕਰਕੇ ਆ ਗਿਆ, ਮੈਨੂੰ ਪਤਾ ਮੇਰਾ ਬਾਪ ਆਜੜੀ ਸੀ, ਆਜੜੀਆਂ ਦਾ ਪੁੱਤਰ ਏ, ਕਹਿੰਦੇ ਨੇ ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ ਵਾਪਸ ਜਾ ਮੇਰਾ ਕੁਰਸੀਨਾਮਾ ਦੱਸ ਕੇ ਆਈ। ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ, ਇਹ ਜਾ ਕੇ ਸ਼ਬਦ ਉਹਨੇ ਕਹੇ, ਕਹਿੰਦਾ ਤੇਰੇ ਤੋਂ ਪੁੱਛਿਆ ਵੀ ਤੇਰਾ ਕੁਰਸੀਨਾਮਾ ਕੀ ਏ, ਤੇ ਬੇਟਾ ਕੁਰਸੀਨਾਮਾ ਜਾ ਕੇ ਦੱਸੀ ਮਨਮ ਨਾਸਰ, ਇਹਦਾ ਅਰਥ ਹੈ ਮੈਂ ਨਾਸਰ ਹਾਂ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਪਿਸਰ ਦਾ ਅਰਥ ਹੈ ਪੁੱਤਰ, ਮਨਮ ਨਾਸਰ ਪਿਸਰੇ ਨਾਦਰ, ਨਾਦਰ ਪਿਸਰੇ ਵਾ ਸ਼ਮਸ਼ੀਰ, ਤੇ ਜਾ ਕੇ ਕਹੀ ਨਾਦਰ ਆਜੜੀ ਦਾ ਪੁੱਤਰ ਨਹੀਂ, ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ, ਤੇ ਨਾਦਰ ਦਾ ਕੁਰਸੀਨਾਮਾ ਕੇਵਲ ਤਲਵਾਰ ਹੈ। ਧਿਆਨ ਦਿਓ, ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀਨਾਮਾ ਦੱਸ ਕਿ ਤੂੰ ਨਾਸਰ ਹੈ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ ਹੈ। ਮੈਂ ਕਹਿੰਦਾ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ, ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ, ਉਹਨੇ ਪੁੱਛਿਆ ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ, ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ। ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ, ਸੰਗਤ ਵਿੱਚ ਬੇਨਤੀ ਕਰਾਂਗਾ, ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ ਹੈ, ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ, ਤੇ ਅੱਗੋਂ ਜ਼ਖਰੀਆ ਉੱਤਰ ਦਿੰਦਾ ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ, ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਧਾਰਾ ਹੈ, ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ, ਇਹ ਖੰਡੇ ਵਿੱਚੋਂ ਨਿਕਲੇ ਨੇ। ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ, ਭਾਈ ਸਾਹਿਬ ਵਰੀ ਬੈਠੇ ਨੇ, ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ। ਉਹਨੇ ਪੁੱਛਿਆ ਵੀ ਸਿੱਖ ਕੌਣ ਨੇ, ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ, ਕਹਿੰਦਾ ਇਹਨਾਂ ਨੂੰ ਖਤਮ ਕਰ ਦੇ। ਕਹਿੰਦਾ ਇਹ ਖਤਮ ਹੋ ਨਹੀਂ ਸਕਦੇ, ਕੱਲ ਨੂੰ ਮੈਂ ਅਰਜ਼ ਕਰਨੀ ਹੈ ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ, ਕਿਉਂਕਿ ਆਪਾਂ ਅਗਲੇ ਦਿਨ ਚੱਲਣਾ। ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਖਰੀਏ ਨੂੰ ਕਿ ਕੌਣ ਨੇ, ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ। ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ, ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਖਿਆਤ ਦੇ ਗਏ, ਪੀਂਦੇ ਨੇ। ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ, ਤੇ ਜਦੋਂ ਆਬੇ ਹੱਥ ਪੈਂਦੇ ਨੇ ਪੀਂਦੇ ਨੇ, ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮਖਿਮ ਨੂੰ ਰੋਕ ਕੇ ਖਲੋ ਜਾਂਦਾ। ਉਹਨੇ ਕਿਹਾ ਕਹਿੰਦਾ ਆਬੇ ਹੱਥ ਖੋਲਾ, ਇਹਨਾਂ ਤੋਂ ਅੰਮ੍ਰਿਤ ਖੋਲਾ, ਨੂੰ ਸ਼ਦਾਈ ਨੂੰ ਕੀ ਪਤਾ ਵੀ ਆਬੇ ਹੱਥ ਕੀ ਚੀਜ਼ ਸੀ, ਕਹਿੰਦਾ ਇਹਨਾਂ ਤੋਂ ਅੰਮ੍ਰਿਤ ਖੋਲਾ। ਉਹ ਕਹਿੰਦਾ ਜਿੰਨੀ ਦੇਰ ਤੱਕ ਸਿੱਖ ਜਿਉਂਦੇ ਰਹਿਣਗੇ ਉਹ ਐਸਾ ਆਬੇ ਹਯਾਤ ਦੇ ਗਿਆ ਜਿਹਨੇ ਕਦੀ ਖਤਮ ਨਹੀਂ ਹੋਣਾ। ਕਹਿੰਦਾ ਕਿਉਂ, ਕਹਿੰਦਾ ਜਿੱਥੇ ਇਹਨਾਂ ਦੇ ਗੁਰੂ ਦਾ ਹੋਵੇਗਾ ਪ੍ਰਕਾਸ਼, ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਚੇਤੇ ਰੱਖੀ, ਪੰਜ ਹੋਣਗੇ ਇਕੱਠੇ, ਉੱਥੇ ਇਹੋ ਜੀ ਕਲਾਮ ਇਹੋ ਜੀ ਬਾਣੀ ਦੱਸ ਗਿਆ। ਆਮ ਪਾਣੀ ਲੈਂਦੇ ਨੇ ਤੇ ਬਾਣੀ ਪੜ੍ਹਦੇ ਨੇ, ਕਹਿੰਦਾ ਜਿੱਥੇ ਬਾਣੀ ਪੜ੍ਹਨ ਉੱਥੇ ਅੰਮ੍ਰਿਤ ਬਣਾ ਲੈਂਦੇ। ਉਹਨੇ ਸ਼ਬਦ ਵਰਤੇ ਸਨ, ਉਹ ਕਹਿ ਕੇ ਸੰਪੂਰਨਤਾ ਕਰਨੀ ਹੈ। ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ। ਅਗਲੀ ਗੱਲ ਸੀ, ਕਹਿੰਦਾ ਐਸੀ ਗਯੋ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਕਣ ਕਹਿ ਤਾਈ, ਸਿਆਰਨ ਤੇ ਸਿਆਰ ਦਾ ਅਰਥ ਇੱਥੇ ਗਿੱਦੜ ਹੈ। ਕਹਿਣ ਲੱਗੇ ਐਸੀ ਗਯੋ ਕਲਾਮ ਬਤੈ ਹੈ, ਜਿਸੇ ਸੁਧਾ ਬਣਾਈ ਲੈ ਹੈ, ਸੋਏ ਪਿਲਾਏ ਲੋਕਣ ਕਹਿ ਤਾਈ, ਸਿਆਰਨ ਤੇ ਸਿੰਘਲੇਤ ਬਣਾਈ, ਗਜ਼ਬ ਅਸਰ ਤਿਸ਼ਕਾ ਹਮ ਦੇਖਾਂ, ਬੁਝ ਦਿਲ ਹੋਵਤ ਸ਼ੇਰ ਬਿਸ਼ੇਖਾਂ। ਕਹਿੰਦਾ ਕਾਨ ਨਾ ਕਿਸਮੂ ਕੀ ਏ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਕਹਿੰਦਾ ਮੇਰੇ ਬਾਰੇ ਕੀ ਖਿਆਲ ਏ, ਉਹ ਕਹਿੰਦੇ ਤੇਰੇ ਬਾਰੇ, ਕਹਿੰਦੇ ਅਵਰ ਜੀਵ ਸਭ ਜਿੰਨੇ ਨੇ, ਅਵਰ ਸਭਨ ਸਭ ਜੀਵ ਚੁਰਾਸੀ, ਮਾਨਤ ਆਪ ਤਾਹੇ ਅਵਿਨਾਸ਼ੀ। ਤੈਨੂੰ ਤੇ ਚੁਰਾਸੀ ਦਾ ਕੀੜਾ ਕਹਿੰਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ ਨੇ। ਉਹ ਗੁਰੂ ਕੇ ਸਿੱਖਾਂ, ਨਾਸਰ ਨੇ ਕੁਰਸੀ ਨਾਮਾ ਦੱਸਿਆ ਸੀ, ਮੇਰਾ ਬਾਪ ਨਾਦਰ ਹੈ, ਨਾਦਰ ਤਲਵਾਰ ਦੇ ਜ਼ੋਰ ਵਿੱਚੋਂ ਪੈਦਾ ਹੋਇਆ ਹੈ, ਉਹ ਤੇਰਾ ਤਾਂ ਕੁਰਸੀ ਨਾਮਾ ਹੈ, ਮੈਂ ਅਨੰਦਪੁਰ ਦਾ ਵਾਸੀ ਹਾਂ, ਨਾਨਕੇ ਗੁਰੂ ਕੇ ਲਾਹੌਰ ਨੇ, ਮਾਂ ਮੇਰੀ ਸਾਹਿਬ ਕੌਰ ਏ, ਬਾਪੂ ਮੇਰੇ ਦਾ ਨਾਮ ਗੁਰੂ ਗੋਬਿੰਦ ਸਿੰਘ ਏ, ਦਾਦਾ ਮੇਰਾ ਗੁਰੂ ਤੇਗ ਬਹਾਦਰ ਏ। ਕਿ ਇਸ ਕੁਰਸੀ ਨਾਮੇ ਕਹਿਣ ਤੋਂ ਤੂੰ ਕਿਉਂ ਪਿੱਛੇ ਡਰਨਾ ਪਏ, ਕਿ ਤੈਨੂੰ ਇਹ ਕੁਰਸੀ ਨਾਮਾ ਚੰਗਾ ਨਹੀਂ ਲੱਗਦਾ? ਤਨ ਗੁਰੂ ਗ੍ਰੰਥ ਸਾਹਿਬ ਕਰੇ ਸਮਾਂ ਸਮਾਪਤ ਹੈ, ਅੱਗੇ ਲੜੀ ਆਪਾਂ ਕੱਲ ਨੂੰ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।